चार मिले 64 खिले, मिले 20 कर जोर, गुर सिख को गुर सिख मिले, खिले हैं 7 करोड़। इहदे अर्थ बड़े प्यारे ने। ओह 7 करोड़ की कह, चार मिले की कह, 64 खिले की कह। चार मिले सिख तुरिया जांदा सी, पता लग गया बाबे नानक दी बाणी पढ़न वाला जांदा है, अपनियां अखां नाल सिख ने सिख नूं देखिया। चार मिले, दोनां दीआं दो दो अखां चार हो गईआं, अखां विच अखां पैण दी देर सी। 64 खिले, इको द मत्थे ते त्योड़ी नहीं पाई, दोनां दे चेहरियां ते हासा आया। जदों हसन लगे, बत्ती बत्ती दोनां दे 64 दंद जिहड़े ने पूरी तरह खिड़ गए। चार मिले 64 खिले, मिले 20 कर जोर, मिलन तो पहला दोनों दे कर जोर दर ते खत जुड़ गए। 20 दर थे कि 20 उंगलां इको दम एक दूजे नूं वेख के जुड़ गईआं, 10 10 दोनों दीआं उंगलां। चार अखां मिलियां, 64 दंद खिड़े, 20 उंगलां मिल गईआं। कह लगे जदों सिख ने सिख नूं गलवकड़ी विच लिया, एक दे सीने विच चलदा पिया सी वाहिगुरू वाहिगुरू, दूजे ने सीने न लाया, ते दोनां दे 3.5 करोड़ रोम सन। सिख नूं सिख मिलिया ते 7.5 करोड़, वाहिगुरू 7 करोड़ रोम इको दम गुरु गुरु पुकारन लग पे। ये सिख दी मिलनी है, तवज्जो दिया जे। हुण चार मिले 64 खिले, मिले 20 कर जोर, गुर सिख को गुर सिख मिले, खिले हैं 7 करोड़। प्यारे, गुरु नूं समझना है ते कदी कमाई वाले दी संगत करके देखो। बाबा जी ने कहा बाणी विच, आए मिल गुर सिख आए मिल, तू मेरे गुरु के प्यारे। कहिंदे ने जो दिसै गुर सिखड़ा, तिस निव निव लागो पाए जियो। बाबा बुढ़ा जी अज लैण आए, तन गुरु अर्जुन देव जी ने गुरु नानक दे अनन सिख नूं देखिया। बाबा जी नूं देख के नेत्र छलक आए, हाथ जुड़ गए। बाबा बुढ़ा साहब ने गलवकड़ी विच लिया, कहन लगे आओ सतगुरु दे हुक्म नाल मैं आप जी नूं लैण आया वां। तन गुरु अर्जुन देव जी नूं लाहौर तों बाबा बुढ़ा साहब जी लै के आए ने। गुरु रामदास पिता जी दे चरणा विच आ पहुँचे, मत्था टेकिया। मेरे तन गुरु रामदास कृपालू जी ने अज सिख संगत इकट्ठी कीती है। पुत्र पिरतिया भी कोल खलोता है, भावना वाले श्रद्धालु सिख भी कोल ने, ते कहन लगे अज तो बाद गुरु नानक जी दी जोत दे मालक साढ़े छोटे पुत्र तन गुरु अर्जुन देव जी वल इशारा करके कहन लगे ए होणगे। ध्यान दिया जे, जदों गुरता गद्दी दा इशारा होया है, उस वेले पिरथिए दा चेहरा देखण वाला सी। मैं केवल साखी नहीं, गुरु शब्द दी शां थले आप नूं बेनती करनी चाहना। हुण दो पुत्र ने, तीजा तां बिल्कुल इस तों अल निरलेप हैं, उन्हें इस पासे तुरना ही नहीं। एक पासे पिरथिया बैठा है, दूजे पासे धन गुरु अर्जुन देव सच्चे पातशाह बैठे ने। हुण एक पासे गुरु अर्जुन देव जी ने, दूजे पासे पिरथिया है। गुरु ग्रंथ साहिब विच दो शब्द ने ते दोनों पुत्रां दे प्रथाए ने। एक शब्द दे उचारण करता ने गुरु रामदास, दूजे शब्द दे उचारण करता ने गुरु अर्जुन देव। जदों हजूर ने कहा कि अज तो बाद इस गद्दी दे वारस रूहानियत दा जो खजाना है वह गुरु अर्जुन देव कोल होएगा, ते पिरथिए ने परे हुए दरबार विच कहा, कहन लगा हक मेरा बनता वड्डा, मैं के ए प्रबंध मेरे कोल के एदे कोल, मसंद मेरे कोल जादे के एदे कोल। इत्थे ही बस नहीं, मेरे गुरु रामदास नूं पता नहीं इन्हें की कबोल बोलिया, उहदा जिक्र नहीं, पर यह जरूर है कि गुरु रामदास नूं भरी संगत विच इन्हें अपनी जबान तो भैड़े शब्द बोले। जदों भैड़े शब्द बोले, मेरे गुरु रामदास लिहाज नहीं किया। कहन लगे ओ पुत्रा, रुपया का माण करने वो शब्द विचों झलक पैंदी है कि पिरथिया कह रहा मेरे को रुपये बड़े ने। हजूर कह रहे ने काहे पूत झगड़ तहो संग बाप, ओ पुत्र मेरिया क्यों बापू नाल झगड़ना है, जिन्हें जन्म दे के मापिया ने तेनू पालिया है ਉਹਨਾਂ ਦੇ ਸਾਹਮਣੇ ਖਲੋ ਕੇ ਬੋਲਣ ਵਾਲਿਆ ਰੱਬ ਵੀ ਕਦੀ ਤੇਰੇ ਤੇ ਖੁਸ਼ ਨਹੀਂ ਹੋਣਾ। ਕਾਹੇ ਪੂਤ ਇਹ ਬਾਣੀ ਦੇ ਬਚਨ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ 1200 ਜੇ ਬਿਲਕੁਲ ਵਿਚਕਾਰ ਮੱਧ ਦੇ ਇਹ ਸ਼ਬਦ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮਹੋ, ਤਿਨ ਸਿਉ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋਟ ਜਾਏ ਬਿਖਿਆ ਰਸ, ਤੋ ਲਾਗੈ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨ ਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਮ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਉਹ ਮੇਰੇ ਬੱਚਿਆ, ਤੇਰਾ ਅੰਦਰ ਸੜਿਆ ਪਿਆ, ਤੂੰ ਉਪਦੇਸ਼ ਸੁਣ ਲੈ, ਤੇਰਾ ਅੰਦਰ ਠੰਡਾ ਹੋ ਜਾਏਗਾ। ਪਿਆਰਿਓ, ਇੱਕ ਪੁੱਤਰ ਨੂੰ ਕਹਿ ਰਹੇ ਨੇ ਝਗੜਨਾ ਝਗੜਨਾ ਪਾਪ ਹੈ, ਤੇ ਦੂਜਾ ਪੁੱਤਰ ਧੰਨ ਗੁਰੂ ਅਰਜਨ ਦੇਵ ਕੋਲ। ਹੁਣ ਇੱਥੇ ਮੈਂ ਇੱਕ ਖਿਨ ਅਰਜ਼ ਕਰਦਿਆਂ, ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹੀ ਦੇ ਅਤੇ ਇੰਜ ਝਲਕ ਪੈਂਦੀ ਏ ਕਿ ਇਹ ਸ਼ਬਦ ਕਿਸੇ ਹੋਰ ਨੇ ਕਹੇ ਨੇ, ਪਰ ਰਸਨਾ ਗੁਰੂ ਸਾਹਿਬ ਦੀ ਹੈ। ਹੁਣ ਆਪ ਜੀ ਕਬੀਰ ਜੀ ਦਾ ਇੱਕ ਸ਼ਬਦ ਪੜ੍ਹ ਦਿਓ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ। ਹੁਣ ਮਾਂ ਦੇ ਸ਼ਬਦ ਨੇ, ਪਰ ਕਬੀਰ ਨੇ ਮਾਂ ਦੇ ਸ਼ਬਦਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ ਹੈ। ਅਸੀਂ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਛੋੜ ਰਾਮ ਮਾਂ ਕਹਿ ਰਹੀ ਹੈ। ਪਰ ਚੇਤੇ ਰੱਖਿਓ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਮਦੇਵ ਜੀ ਦਾ। ਹੁਣ ਇੱਕ ਪਾਸੇ ਪਿਤਾ ਜੀ ਕਹਿ ਰਹੇ ਨੇ ਪੁੱਤਰ ਝਗੜਨਾ, ਦੂਜੇ ਪਾਸੇ ਦੂਜਾ ਪੁੱਤਰ ਬੈਠਾ ਹੈ, ਅਤੇ ਮਾਂ ਨੇ ਸਿਰ 'ਤੇ ਹੱਥ ਰੱਖਿਆ ਬੀਬੀ ਭਾਨੀ ਨੇ, ਕਿਉਂਕਿ ਗੁਰੂ ਅਰਜਨ ਦੇ ਬੋਲੇ ਨਹੀਂ, ਨੀਵੀਂ ਪਾ ਕੇ ਸੰਗਤ ਵੀ ਚੌਂਕੜਾ ਮਾਰ ਬੈਠੇ ਰਹੇ। ਸਿਰ 'ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਜੀ, ਪੂਤਾ ਮਾਤਾ ਕੀ ਆਸੀਸ। ਹੁਣ ਦੇਖੋ, ਪੁੱਤਰ ਦੋਨੋਂ ਨੇ ਇਹ ਸ਼ਬਦ ਭਾਵੇਂ ਗੁਰੂ ਅਰਜਨ ਦੇ ਬਾਅਦ ਵਿੱਚ ਗੁਰੂ ਬਣ ਕੇ ਉਚਾਰ ਰਹੇ ਨੇ, ਪਰ ਮਾਂ ਦੀ ਆਸੀਸ ਹੈ। ਕਿਉਂਕਿ ਬੀਬੀ ਭਾਨੀ, ਮੈਂ ਕਹਿੰਦਾ ਐਸੀ ਮਾਂ ਹੈ, ਕਿਹੋ ਜਿਹਾ ਉਹਨਾਂ ਦਾ ਯੋਗਦਾਨ ਹੈ। ਇੱਕ ਤਾਂ ਗੁਰੂ ਪਤਨੀ ਗੁਰੂ ਰਾਮਦਾਸ ਜੀ ਦੇ ਲੜ ਲੱਗੀ, ਦੂਜੀ ਗੁਰੂ ਮਾਂ ਆਪਣੀ ਕੁੱਖ ਤੋਂ ਗੁਰੂ ਅਰਜਨ ਦੇਵ ਜੀ ਨੂੰ ਜਨਮ ਪੈ ਦਿੰਦੇ ਨੇ, ਤੀਜੀ ਗੁਰੂ ਦਾਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਹੈ, ਗੁਰੂ ਪੜਦਾਦੀ ਹੈ। ਪਤਾ ਨਹੀਂ ਬੀਬੀ ਭਾਨੀ ਕਿੰਨੀ ਕੁ ਭਾਗਾਂ ਵਾਲੀ। ਅਤੇ ਅੱਜ ਜਦੋਂ ਲੋਕ ਪੁੱਛਦੇ ਨੇ ਕਿ ਗੁਰੂ ਅਰਜਨ ਦੇਵ 33 ਤਵੀ 'ਤੇ ਬੈਠ ਕੇ ਕਿਵੇਂ ਸਭ ਕੁਝ ਸਹਾਰ ਗਏ, ਅਤੇ ਮੈਂ ਅਰਜ਼ ਕਰਨਾ ਹੁੰਦਾ, ਭਾਨੀ ਦੇ ਜਾਏ ਸਨ, ਭਾਣਾ ਬਾਣੀ ਦੀਆਂ ਲੋਰੀਆਂ ਨਾਲ ਸਿਖਾਇਆ, ਭਾਨੀ ਦਾ ਜਾਇਆ ਹੋਏ ਹੀ ਭਾਣਾ ਮੰਨ ਸਕਦਾ। ਉਹ ਆਪ ਭਾਣੇ ਵਿੱਚ ਰਹਿਣ ਵਾਲੀ ਮਾਂ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੀ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਅਤੇ ਜਪ ਕੇ ਹੋਵੇਗਾ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸਾਂ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਗੀ ਜਾਪੋ, ਜਾ ਕਾ ਅੰਤ ਨਾ ਪਾਰੋ, ਇਹ ਰਹਾਉ ਦੀ ਤੁਕ ਹੈ। ਅੱਗੇ ਕਹਿਣ ਲੱਗੇ, ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਏ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਿਪਟਾਇਓ, ਜਿਉਂ ਬੂੰਦੈ ਚਾਤ੍ਰਿਕ ਮੋਹਲਾ। ਧੰਨ ਗੁਰੂ ਰਾਮਦਾਸ ਜੀ ਨੇ ਭਰੀ ਹੋਈ ਸੰਗਤ ਵਿੱਚ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਗੁਰੂ ਜੋਤ ਗੁਰੂ ਅਰਜਨ ਦੇਵ ਜੀ ਵਿੱਚ ਚਲੀ ਗਏ। ਪਿਆਰਿਓ, ਗੁਰਗੱਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਦਿੱਤੀ ਗਈ, ਅਤੇ ਧੰਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪਿਤਾ ਗੁਰੂ ਰਾਮਦਾਸ ਜੀ ਨੇ ਆਪ ਕਿਹਾ ਕਿ ਹੁਣ ਆਪਾਂ ਇੱਥੇ ਟਿਕਣਾ ਨਹੀਂ, ਇਸ ਧਰਤੀ ਤੋਂ ਗੋਇੰਦਵਾਲ ਸਾਹਿਬ ਜਾਇਆ ਜਾਏ। ਗੁਰਤਾ ਗੱਦੀ ਦੇ ਕੇ ਪੁੱਤਰ ਨੂੰ ਪਰਿਵਾਰ ਨੂੰ ਨਾਲ ਲੈ ਕੇ ਧੰਨ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਆ ਗਏ। ਆਪ ਬੌਲੀ ਵਿੱਚ ਇਸ਼ਨਾਨ ਕੀਤਾ, ਇੱਕ ਰਾਤ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਰਹੇ ਨੇ, ਅਤੇ ਸਵੇਰੇ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਆਪਣੇ ਇਸ 5 ਭੂਤਕ ਚੋਲੇ ਨੂੰ ਤਿਆਗ ਦਿੱਤਾ ਸੀ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਚੋਲਾ ਤਿਆਗਿਆ, ਪਿਰਥੀਏ ਨੂੰ ਪਤਾ ਲੱਗਾ ਗੋਇੰਦਵਾਲ ਸਾਹਿਬ ਆਇਆ, ਅਤੇ ਪਿਆਰਿਓ ਇਹਨੇ ਭਰੀ ਹੋਈ ਇਕੱਠ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗਾ ਦੇਖੋ ਇਹਨਾਂ ਤੋਂ ਜਰਿਆ ਵੀ ਨਾ ਗਿਆ, ਇੱਕ ਰਾਤ ਪਈ, ਪਤਾ ਨਹੀਂ ਪਿਤਾ ਗੁਰੂ ਨੂੰ ਕੀ ਇਹਨਾਂ ਨੇ ਦੇ ਦਿੱਤਾ, ਉਹਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਸਨ, ਕੁਝ ਦੇ ਕੇ ਮਾਰ ਦਿੱਤਾ ਹੈ। ਮੈਂ ਅਰਜ਼ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਭੱਟਾਂ ਨੇ ਫਿਰ ਉੱਤਰ ਬੜੇ ਕਮਾਲ ਦਾ ਦਿੱਤਾ, ਜਦੋਂ ਇਹਨੇ ਕਿਹਾ ਇਹਨਾਂ ਕੁਝ ਦੇ ਕੇ ਮਾਰ ਦਿੱਤਾ ਹੈ। ਭੱਟ ਹਰਬੰਸ ਦੇ ਸ਼ਬਦ ਨੇ ਕਹਿਣ ਲੱਗੇ, ਨਹੀਂ, ਅਸਲ ਵਿੱਚ ਪਿਰਥੀਏ ਦੇ ਅੰਦਰ ਦਾ ਕੀਨਾ ਹੈ, ਸਾੜਾ ਹੈ। ਸ਼ਬਦ ਸਨ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ। ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਮਾਨੋ ਇੱਕ ਰਹਿਮਤਾਂ ਦੀ ਗੰਗਾ ਪਈ ਚੱਲਦੀ ਹੈ, ਜਿਹਦੇ ਵਿੱਚ ਸਿੱਖ ਸੰਗਤੀ ਇਸ਼ਨਾਨ ਕਰ ਰਹੀ ਹੈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ। ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ। ਕਹਿਣ ਲੱਗੇ, ਧੱਕਾ ਨਹੀਂ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਰੱਬ ਨੇ ਇਹਨਾਂ ਦੇ ਸਿਰ ਤੇ ਛਤਰ ਟਿਕਾਇਆ, ਨਾ ਕਿ ਚਲਾਕੀ ਤੇ ਚੁਸਤੀ ਨਾਲ। ਕਹਿਣ ਲੱਗੇ ਕਿ ਗੁਰੂ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਕਹਿੰਦੇ ਨੇ, ਦੇਖੋ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਨਾਲ ਜੁੜ ਕੇ ਇਹਨਾਂ ਅਮਰ ਪਦ ਪਾਇਆ। ਇੱਥੇ ਤੁਕ ਹੈ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਕਹਿਓ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹਿ ਸ਼੍ਰੀ ਗੁਰੂ ਮੋਹਿਓ। ਕਹਿੰਦਾ ਕਿਹਦੀ ਜ਼ਬਾਨ ਕਹਿੰਦੀ ਏ, ਗੁਰੂ ਕੀ ਮੌਤ ਹੋ ਗਈ, ਤਨ ਗੁਰੂ ਅਰਜੁਨ ਦੇਵ ਜੀ ਨੂੰ ਆਪ ਚਵਰ ਛਤਰ ਤੇ ਤਖ਼ ਦਿੱਤਾ ਹੈ। ਗੁਰੂ ਅਰਜੁਨ ਦੇਵ ਜੀ ਦਾ ਜਦੋਂ ਅਖੀਰਲਾ ਸਵਈਆ ਪੜ੍ਹਦੇ ਹਾਂ, ਭੱਟ ਉੱਥੇ ਖਲੋਤੇ ਬਚਨ ਕਹਿ ਰਹੇ ਨੇ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਗੁਰੂ ਰਾਮਦਾਸ ਆਪ ਸਾਈਂ ਦੇ ਘਰ ਵਿੱਚ ਗਏ, ਹਰ ਸਿੰਘਾਸਨ ਦਿਓ, ਸ਼੍ਰੀ ਗੁਰੂ ਤਾਹੇ ਬਿਠਾਇਓ। ਰਹਿਸ਼ ਕੀਓ ਸੁਰਦੇਵ ਤੋਹੇ, ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ। ਦੁਨੀਆਂ ਦੇ ਲੋਗੋ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕਹੋ ਦੇ ਆਇਓ। ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕਹੋ ਦੇ ਆਇਓ। ਗੁਰੂ ਅਰਜੁਨ ਦੇਵ ਜੀ ਬਿਲਕੁਲ ਖਾਮੋਸ਼ ਨੇ। ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਅੰਤਲੀ ਮਰਿਆਦਾ ਗੋਇੰਦਵਾਲ ਸਾਹਿਬ ਨਿਭਾਈ ਗਈ। ਅੱਜ ਦਸਤਾਰ ਸਜਾਉਣ ਦੀ, ਦਸਤਾਰਬੰਦੀ ਦੀ ਰਸਮ ਜਿਹੜੀ ਅਦਾ ਕਰਨੀ ਸੀ, ਬਾਬਾ ਸ੍ਰੀ ਚੰਦ ਜੀ ਨੇ ਦੋ ਪੱਗਾਂ ਭੇਜੀਆਂ ਨੇ। ਪਿਆਰਿਓ, ਬੰਸਾਵਲੀ ਨਾਮੇ ਵਿੱਚ ਲਿਖਿਆ ਹੈ, ਕਿਉਂਕਿ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਕਹਿ ਗਏ ਸਨ ਕਿ ਤੁਹਾਡੀ ਕੋਈ ਵੀ ਉਪਮਾ ਨਹੀਂ ਕਰ ਸਕਦਾ, ਬਸ ਤੁਹਾਡੀ ਨਿਮਰਤਾ ਨੇ ਸਾਡੇ ਅੰਦਰ ਨੂੰ ਆਪਣੇ ਨਾਲ ਜੋੜ ਲਿਆ ਹੈ। ਦੋ ਦਸਤਾਰਾਂ ਭੇਜੀਆਂ, ਇੱਕ ਕਹਿਣ ਲੱਗੇ ਸੰਸਾਰਕ ਦਸਤਾਰ ਪਿਰਥੀਏ ਨੂੰ, ਅਤੇ ਪਰਮਾਰਥਕ ਗੁਰਤਾ ਗੱਦੀ ਵਾਲੀ ਦਸਤਾਰ ਧੰਨ ਗੁਰੂ ਅਰਜੁਨ ਦੇਵ ਜੀ ਨੂੰ। ਅੱਜ ਸੰਗਤ ਇਕੱਠੀ ਹੋਈ, ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭਵਰੇ ਆਏ। ਮੈਂ ਸਿਰਫ ਅਰਜ਼ ਕਰ ਰਿਹਾ, ਬ੍ਰਹਮ ਨੂੰ ਪਹਿਚਾਣਿਆ, ਹੁਕਮ ਵਿੱਚ ਸਾਰੀ ਜ਼ਿੰਦਗੀ ਰਹਿ। ਪਹਿਲਾਂ ਤਪਾਣ ਦੀ ਕੋਸ਼ਿਸ਼ ਕੀਤੀ, ਸੱਕੇ ਭਰਾ ਨੇ ਲਾਹੌਰ ਜਾ ਕੇ ਉਹਨਾਂ ਦੇ ਸੁਨੇਹੇ ਵੀ ਲੁਕਾ ਦਿੱਤੇ। ਹੁਣ ਭਰੀ ਕੋਈ ਸੰਗਤ ਵਿੱਚ, ਜਦੋਂ ਬਾਬਾ ਬੁੱਢਾ ਸਾਹਿਬ ਗੁਰੂ ਅਰਜੁਨ ਦੇਵ ਜੀ ਨੂੰ ਦਸਤਾਰ ਸਜਾਉਣ ਲੱਗੇ ਨੇ, ਦਸਤਾਰ ਸੀਸ 'ਤੇ ਰੱਖਣ ਲੱਗੇ, ਅਤੇ ਪਿਰਥੀਏ ਨੇ ਖੜ੍ਹੇ ਹੋ ਕੇ ਦਸਤਾਰ ਹੱਥੋਂ ਖੋਹ ਲਈ ਸੀ। ਹਕੀਕਤ ਹੈ, ਹੁਣ ਸੰਗਤ ਇਕੱਠੀ ਹੋਵੇ ਅਤੇ ਗੁਰੂ ਅਰਜੁਨ ਦੇਵ ਜੀ ਤੋਂ, ਬਾਬਾ ਬੁੱਢਾ ਸਾਹਿਬ ਤੋਂ ਦਸਤਾਰ ਗੁਰੂ ਅਰਜੁਨ ਦੇਵ ਜੀ ਦੀ ਖੋਈ ਜਾਏ, ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ। ਪਿਰਥੀਏ ਨੇ ਖਲੋ ਕੇ ਸ਼ਬਦ ਕਹਿ, ਬਾਬਾ ਬੁੱਢਾ ਸਾਹਿਬ ਜੀ ਨੂੰ ਮੈਨੂੰ ਨਹੀਂ ਸੀ ਭਰੋਸਾ ਕਿ ਤੁਸੀਂ ਵੀ ਇਹ ਕੁਛ ਕਰੋਗੇ, ਮੈਨੂੰ ਤੁਹਾਡੇ 'ਤੇ ਬੜਾ ਵਿਸ਼ਵਾਸ ਸੀ, ਤੁਸੀਂ ਤਾਂ ਪਿਤਾ ਗੁਰੂ ਨੂੰ ਵੀ ਗੱਲਾਂ ਸੁਣਾ ਸੁਣਾ ਕੇ ਮੇਰੇ ਤੋਂ ਦੂਰ ਕਰ ਦਿੱਤਾ, ਅਤੇ ਹੁਣ ਤੁਸੀਂ ਸੰਗਤ ਵਿੱਚ ਇਹਦੇ ਸਿਰ 'ਤੇ ਪੱਗ ਬੰਨਣ ਲੱਗੇ ਹੋ, ਵੱਡਾ ਮੈਂ ਹਾਂ। ਜਦੋਂ ਬਾਬਾ ਜੀ ਦੇ ਹੱਥੋਂ ਪੱਗ ਖੋਈ ਅਤੇ ਗੁਰੂ ਅਰਜੁਨ ਦੇਵ ਥੱਲਿਓਂ ਬੋਲੇ, ਕਹਿਣ ਲੱਗੇ, ਬਾਬਾ ਜੀ ਦਸਤਾਰ ਦੇ ਦਿਓ। ਨਾਲ ਸ਼ਬਦ ਸਨ, ਵੀਰਨਾ ਇੱਕ ਮਾਂ ਜਾਏ ਹਾਂ, ਦੇਖੋ ਅੰਦਰ ਤਪਿਆ ਨਹੀਂ, ਆਪ ਸੱਜਣ ਬੈਠੇ ਹੋ, ਆਪਣੇ ਸੱਕੇ ਭਰਾ ਹੀ ਕੋਈ ਹੋਵੇ ਅਤੇ ਭਰੇ ਹੋਏ ਇਕੱਠ ਵਿੱਚ ਸਾਨੂੰ ਕੋਈ ਦੋ ਸ਼ਬਦ ਭੈੜੇ ਬੋਲੇ, ਸਾਡੇ ਅੰਦਰ ਕੀ ਬੀਤਦੀ ਏ। ਗੁਰੂ ਅਰਜੁਨ ਦੇਵ ਜੀ ਦਾ ਅੰਦਰ ਇੰਨਾ ਠੰਡਾ, ਕਹਿਣ ਲੱਗੇ, ਵੀਰਨਾ ਇਹ ਪੱਗ ਤੁਸੀਂ ਲਵੋ। ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ, ਕੋਈ ਝਗੜਾ ਨਹੀਂ, ਦਸਤਾਰ ਦੀ ਕੀ ਗੱਲ, ਇਹਨਾਂ ਦੇ ਸਿਰ 'ਤੇ ਬੰਨ੍ਹਿਓ। ਬਾਬਾ ਬੁੱਢਾ ਸਾਹਿਬ ਜੀ ਨੇ ਦਸਤਾਰ ਪਕੜਾ ਦਿੱਤੀ, ਪਰ ਨਾਲ ਇੱਕ ਗੱਲ ਕਹੀ, ਪਿਰਥੀਆ ਚੇਤੇ ਰੱਖੀ, ਜੋਤ ਦਸਤਾਰਾਂ ਨਾਲ ਨਹੀਂ, ਜੋਤ ਪੱਗਾਂ ਨਾਲ ਨਹੀਂ, ਜੋਤ ਤਾਂ ਉਦਨ ਹੀ ਅੰਦਰ ਪ੍ਰਵੇਸ਼ ਕਰ ਗਈ ਜਿੱਦਣ ਗੁਰੂ ਰਾਮਦਾਸ ਜੀ ਨੇ ਮੱਥਾ ਟੇਕ ਦਿੱਤਾ ਸੀ। ਇਹ ਛਤਰ ਸਿੰਘਾਸਨ ਦੇ ਮਾਲਕ ਨੇ। ਧੰਨ ਗੁਰੂ ਅਰਜੁਨ ਦੇਵ ਸ਼ਾਮ ਨੂੰ ਬਾਬਾ ਪ੍ਰਿਥੀਆ ਜੀ ਨੂੰ ਮਿਲੇ ਨੇ ਅਤੇ ਨਾਲ ਕਿਹਾ ਆਪਾਂ ਕਲੇਸ਼ ਨਹੀਂ ਕਰਨਾ, ਝਗੜਾ ਨਹੀਂ ਕਰਨਾ, ਇੱਥੋਂ ਤੱਕ ਕਿ ਗੁਰੂ ਕੇ ਚੱਕ ਜਾ ਕੇ ਦੁਕਾਨਾਂ ਦਾ ਹਿਸਾਬ ਕਿਤਾਬ ਵੀ ਪ੍ਰਿਥੀਏ ਨੂੰ ਦੇ ਦਿੱਤਾ, ਮਾਇਆ ਵੀ ਪ੍ਰਿਥੀਏ ਨੂੰ ਦੇ ਦਿੱਤੀ, ਪਰ ਪ੍ਰਿਥੀਏ ਤੋਂ ਬਰਦਾਸ਼ਤ ਨਾ ਹੋਇਆ। ਜਦੋਂ ਗੁਰੂ ਅਰਜੁਨ ਦੇਵ ਤਖ਼ਤ 'ਤੇ ਬੈਠੇ, ਇਸ ਨੇ ਤੀਸਰੀ ਵਾਰ ਤਪਾਨ ਦਾ ਯਤਨ ਕੀਤਾ ਹੈ। ਸਿਰਫ ਅਰਜ਼ ਕਰ ਰਿਹਾ, ਹੁਕਮ ਵਿੱਚ ਰਹਿ, ਜੇ ਚਿੱਠੀਆਂ ਲੁਕਾਈਆਂ ਤਾਂ ਹੁਕਮ, ਜੇ ਭਰੇ ਹੋਏ ਦਰਬਾਰ ਵਿੱਚ ਦਸਤਾਰ ਖੋਈ ਤਾਂ ਰਜ਼ਾ। ਅਤੇ ਅੱਜ ਇਹਨੇ ਨਵੀਂ ਚਾਲ ਚੱਲੀ, ਸੰਗਤ ਆਉਣੀ, ਮਾਇਆ ਅਤੇ ਰਸਤਾ ਆਪਣੇ ਕਰ ਲੈ ਜਾਣੀਆਂ, ਅਤੇ ਗੁਰੂ ਅਰਜੁਨ ਦੇਵ ਜੀ ਦੇ ਲੰਗਰ ਦੀ ਨਾਕਾਬੰਦੀ ਕਰਕੇ ਲੰਗਰ ਵੀ ਮਸਤਾਨੇ ਕਰ ਦਿੱਤੇ। ਇਹੋ ਜਿਹਾ ਸਮਾਂ ਵੀ ਆਇਆ ਕਿ ਗੁਰੂ ਅਰਜੁਨ ਦੇਵ ਸੁੱਕਾ ਚਣਿਆਂ ਦਾ ਪ੍ਰਸ਼ਾਦਾ ਛੱਕ ਕੇ ਰਾਤ ਨੂੰ ਸਾਈਂ ਦੀ ਯਾਦ ਵੀ ਜੁੜ ਜਾਂਦੇ ਸਨ। ਭਾਈ ਗੁਰਦਾਸ ਉਸ ਵੇਲੇ ਆਗਰੇ ਸਨ ਜਦੋਂ ਗੁਰੂ ਰਾਮਦਾਸ ਜੀ ਨੇ ਪਿਆਨਾ ਕੀਤਾ। ਅੱਜ ਭਾਈ ਗੁਰਦਾਸ ਜੀ ਆਗਰੇ ਤੋਂ ਗੋਇੰਦਵਾਲ ਆਏ, ਗੋਇੰਦਵਾਲ ਸਾਹਿਬ ਤੋਂ ਜਦ ਸੁਦਾਸਰ ਆਏ ਅਤੇ ਆ ਕੇ ਪ੍ਰਸ਼ਾਦਾ ਛਕਿਆ, ਸੁੱਕਾ ਪ੍ਰਸ਼ਾਦਾ ਭਾਈ ਗੁਰਦਾਸ ਜੀ ਦੇ ਹੱਥ ਉੱਤੇ ਰੱਖਿਆ ਗਿਆ ਅਤੇ ਮਨ ਵਿੱਚ ਆਇਆ ਇੱਥੇ ਤਾਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਘਿਓ ਵਾਲੀ ਖੀਰ ਬਣਦੀ ਸੀ, ਗੁਰੂ ਅਮਰਦਾਸ ਦੇ ਘਰ ਤਾਂ ਸ਼ਾਮ ਨੂੰ ਦਰਿਆ ਪ੍ਰਵਾਹ ਕਰਕੇ ਲੰਗਰ, ਮੁੱਦੇ ਮਾਰ ਕੇ ਭਾਂਡੇ, ਸਵੇਰੇ ਫਿਰ ਦੇਗਾਂ ਤਪਦੀਆਂ ਸਨ। ਅਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਸੁੱਕਾ ਪ੍ਰਸ਼ਾਦਾ? ਬੀਬੀ ਭਾਨੀ ਦੇ ਕੋਲ ਗਏ, ਕਿਉਂਕਿ ਰਿਸ਼ਤੇ ਵਿੱਚ ਭਰਾ ਨੇ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਕੋਲ ਖਲੋ ਕੇ ਕਹਿਣ ਲੱਗੇ, ਭੈਣੇ ਇਹ ਕੀ ਮਾਜਰਾ ਹੈ, ਜਿਸ ਘਰ ਵਿੱਚ ਲੰਗਰ ਦਾ ਕਦੀ ਤੋਟਾ ਨਹੀਂ, ਅੱਜ ਲੰਗਰ ਮਸਤਾਨੇ ਕਿਉਂ? ਅਤੇ ਬੀਬੀ ਭਾਨੀ ਦਾ ਉੱਤਰ ਸੀ, ਭਰਾਵਾ ਕਿ ਜਿਨ੍ਹਾਂ ਨੇ ਅੱਜ ਚਵਰ ਤਖ਼ ਛਤਰ ਦੇ ਮਾਲਕ ਬਣੇ ਨੇ, ਜਿਨ੍ਹਾਂ ਨੂੰ ਬਣਾਇਆ ਗਿਆ, ਉਹ ਤਾਂ ਸੁੱਕੀ ਰੋਟੀ ਮਿਲਦੀ ਹੈ, ਛੱਕ ਕੇ ਸਾਈਂ ਦਾ ਸ਼ੁਕਰ ਕਰਦੇ ਨੇ, ਭੁੱਖੇ ਰਹਿ ਕੇ ਵੀ ਕਦੀ ਉਹਨਾਂ ਨੇ ਉਲਾਮਾ ਨਹੀਂ ਦਿੱਤਾ। ਅਤੇ ਭਾਈ ਗੁਰਦਾਸ ਜਦੋਂ ਗੁਰੂ ਅਰਜੁਨ ਸਾਹਿਬ ਕੋਲ ਗਏ ਅਤੇ ਹਜ਼ੂਰ ਨੇ ਇੱਕ ਗੱਲ ਹੱਸ ਕੇ ਕਹਿ ਦਿੱਤੀ, ਕਹਿਣ ਲੱਗੇ ਭਾਈ ਸਾਹਿਬ ਜੀ, ਸੁੱਕੀ ਰੋਟੀ ਮਿਲ ਗਈ ਤਾਂ ਕੀ ਹੋਇਆ, ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਾਂ ਕੀ? ਕਹਿਣ ਲੱਗੇ ਅੰਦਰ ਨੂੰ ਪੁੱਛ ਕੇ ਦੇਖੋ, ਸੁੱਕੀ ਰੋਟੀ ਹੋਵੇ, ਜ਼ਮੀਨ 'ਤੇ ਸੌਣਾ ਹੋਵੇ, ਪਰ ਜੇ ਕਰਤਾਰ ਦੀ ਯਾਦ ਹੋਵੇ ਤਾਂ ਸੁੱਕੀ ਰੋਟੀ ਵੀ ਅੰਮ੍ਰਿਤ ਹੈ। ਹਜ਼ੂਰ ਦੇ ਸ਼ਬਦ ਨੇ ਲੰਗਰ ਥਾਲੀ ਵਿੱਚੋਂ ਖੋਲਿਆ ਪ੍ਰਿਥੀਏ ਨੇ, ਪਰ ਗੁਰੂ ਅਰਜੁਨ ਦੇਵ ਜੀ ਤਪੇ ਨਹੀਂ। ਸ਼ਬਦ ਸਨ, ਰੁੱਖੋ ਭੋਜਨ ਭੂਮ ਸਹਿਨ, ਰੁੱਖੀ ਰੋਟੀ ਜ਼ਮੀਨ 'ਤੇ ਸੌਣਾ, ਰੁੱਖੋ ਭੋਜਨ ਭੈ ਭੂਮ ਸਹਿਨ, ਸਖੀ ਪ੍ਰੈ ਸੰਗ ਸੂਖ ਬਿਹਾਤ। ਜੇ ਸਾਈਂ ਨਾਲ ਹੈ ਤੇ ਰੁੱਖੀ ਰੋਟੀ ਵੀ ਸੁੱਖ ਦਿੰਦੀ ਹੈ। ਪਰ ਗੁਰੂ ਕੇ ਲਾਲ ਭਾਈ ਗੁਰਦਾਸ ਨੇ, ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਜਿੱਥੇ ਪਿਪਲੀ ਸਾਹਿਬ ਸਥਾਨ ਹੈ, ਇੱਥੇ ਖਲੋ ਕੇ ਸੰਗਤ ਨੂੰ ਹੋਕਾ ਦੇ ਕੇ ਕਿਹਾ ਕਿ ਸਾਧ ਸੰਗਤ ਜੀ, ਗੁਰੂ ਤਖ਼ਤ ਦੇ ਮਾਲਕ ਗੁਰੂ ਅਰਜੁਨ ਦੇਵ ਨੇ, ਬਾਬਾ ਪ੍ਰਿਥੀਆ ਨਹੀਂ। ਪਰਤ ਕੇ ਲੰਗਰ ਚੱਲੇ। ਗੁਰੂ ਅਰਜੁਨ ਸਾਹਿਬ ਜੀ ਦਾ ਵਿਆਹ ਮਾਉ ਪਿੰਡ ਵਿੱਚ ਹੋਇਆ ਸੀ। ਮਾਉ ਪਿੰਡ ਆਪਾਂ ਫਲੌਰ ਦੇ ਨੇੜੇ, ਕਈਆਂ ਨੇ ਦਰਸ਼ਨ ਵੀ ਕੀਤੇ ਹੋਣੇ ਨੇ, ਮਾਤਾ ਗੰਗਾ ਜੀ ਦਾ ਉਹ ਨਗਰ ਹੈ। ਧੰਨ ਗੁਰੂ ਅਰਜੁਨ ਦੇਵ ਗੱਦੀ 'ਤੇ ਨੇ ਅਤੇ ਅੱਜ ਕਰਮੋ ਨੇ ਸ਼ਬਦ ਕਿਹਾ ਸੀ ਪ੍ਰਿਥੀਏ ਨੂੰ, ਜੇ ਪਿਤਾ ਗੁਰੂ ਦੇ ਹੁਕਮ ਮੰਨਿਆ ਹੁੰਦਾ ਅਤੇ ਅੱਜ ਤਖ਼ਤ ਦੇ ਮਾਲਕ ਤੁਸੀਂ ਹੁੰਦੇ। ਘਰ ਵਿੱਚ ਇੱਕ ਦਾਸੀ ਕੰਮ ਵੀ ਕਰਦੀ ਸੀ। ਪ੍ਰਿਥੀਆ ਉੱਚੀ ਆਵਾਜ਼ ਵਿੱਚ ਕਹਿੰਦਾ, ਕੋਈ ਗੱਲ ਨਹੀਂ, ਜੇ ਮੈਨੂੰ ਗੱਦੀ ਨਹੀਂ ਮਿਲੀ ਮੇਰੇ ਪੁੱਤਰ ਨੂੰ ਤਾਂ ਮਿਲੇਗੀ। ਪੁੱਛਿਆ ਕਿਉਂ? ਕਹਿੰਦਾ ਮੈਨੂੰ ਯਕੀਨ ਹੈ ਜਿਹੜੇ ਉਹਨੇ ਸ਼ਬਦ ਵਰਤੇ, ਮੈਂ ਸ਼ਬਦ ਵਰਤਿਆ ਜ਼ਬਾਨ ਕੰਬਦੀ ਏ। ਕਹਿੰਦਾ ਇਹਨਾਂ ਦੇ ਘਰ ਕਿਹੜਾ ਪੁੱਤਰ ਧੀ ਹੋਣਾ, ਸੰਸਾਰ ਤੋਂ ਔਤਰੇ ਚਲੇ ਜਾਣਗੇ, ਕੱਲ੍ਹ ਨੂੰ ਸਾਡੇ ਪੁੱਤਰ ਮਿਹਰਵਾਨ ਨੇ ਹੀ ਤਖ਼ਤ ਦਾ ਮਾਲਕ ਬਣਨਾ ਹੈ। ਜਦੋਂ ਦਾਸੀ ਨੇ ਸ਼ਬਦ ਜਾ ਕੇ ਮਾਤ ਗੰਗਾ ਨੂੰ ਕਹਿ, ਗੁਰੂ ਅਰਜੁਨ ਦੇਵ ਜੀ ਘਰ ਆਏ, ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ, ਕੀ ਅਸੀਂ ਸੰਸਾਰ ਸੋ ਇਸੇ ਤਰ੍ਹਾਂ ਹੀ ਚਲੇ ਜਾਵਾਂਗੇ? ਉੱਥੋਂ ਆਵਾਜ਼ ਆਈਏ ਕਿ ਇਹਨਾਂ ਨੇ ਤਾਂ ਔਤਰੇ ਹੀ ਚਲੇ ਜਾਣਾ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਜੀ। ਪਿਆਰਿਓ, ਅੱਜ ਵੀ ਕਦੀ ਤੁਸੀਂ ਦੇਖਿਓ, ਇਹਨਾਂ ਇਤਿਹਾਸਕ ਘਟਨਾਵਾਂ ਨੂੰ ਕੇਵਲ ਵਕਤੀ ਨਾ ਸਮਝੋ, ਅੱਜ ਵੀ ਕਦੀ ਬਾਬੇ ਬੁੱਢੇ ਦੇ ਦਰ ਤੇ ਖਲੋ ਕੇ ਜਿਨ੍ਹਾਂ ਦੇ ਘਰ ਪੁੱਤਰ ਧੀ ਨਹੀਂ। ਕੱਲ ਮੈਂ ਅਰਜ਼ ਕੀਤੀ ਸੀ, ਸਿੱਖ ਨੇ ਜੇ ਗੁਰੂ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਦਰ ਤੋਂ ਜਾ ਕੇ ਮੰਗੇਗਾ। ਅੱਜ ਵੀ ਬਾਬੇ ਬੁੱਢੇ ਦੇ ਸਾਹਮਣੇ ਖਲੋ ਕੇ ਜਦੋਂ ਕੋਈ ਅਰਦਾਸ ਕਰਦਾ ਹੈ ਤੇ ਉਹਨਾਂ ਦੀ ਝੋਲੀ ਵਿੱਚ ਖੈਰ ਪੈਂਦੀ ਹੈ। ਅੱਜ ਵੀ ਰਹਿਮਤਾਂ ਮਿਲਦੀਆਂ ਨੇ। ਮਾਤ ਗੰਗਾ ਜੀ ਗਏ, ਬਾਬਾ ਸਾਹਿਬ ਜੀ ਨੇ ਲੰਗਰ ਛਕ ਕੇ ਇੱਕੋ ਗੱਲ ਕਹੀ ਸੀ, ਮਾਂ ਮਹਾਂਬਲੀ ਯੋਧਾ ਪੈਦਾ ਹੋਵੇਗਾ। ਪਰ ਨਾਲ ਕਿਹਾ, ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਨੇ, ਵਡਿਆਈਆਂ ਮੈਨੂੰ ਦੇਈ ਜਾਂਦੇ ਨੇ। ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਵਡਾਲੀ ਆਏ, ਜਿਹਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ, ਤੱਕੇ ਉਹ ਹੁਣ ਪਿਰਥੀਏ ਨੇ ਚੌਥਾ ਵਾਰ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੂੰ ਤਪਾਉਣ ਲਈ। ਉਹ ਵਾਰ ਸੀ, ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋ ਗਏ ਨੇ। ਸਿੱਖ ਭਾਵਨਾ ਦੇ ਵੱਜੇ ਕੋਈ ਵਸਤਰ, ਕੋਈ ਧਨ, ਕੋਈ ਪਦਾਰਥ ਲੈ ਕੇ ਆਇਆ ਅਤੇ ਸੱਕੇ ਭਰਾ ਨੇ ਦਾਈ ਨੂੰ ਖਰੀਦ ਕੇ ਉਹਦੇ ਖੱਤ ਜ਼ਹਿਰ ਭੇਜਿਆ ਕਿ ਇਸ ਬਾਲਕ ਨੂੰ ਇੱਕ ਵਾਰੀ ਤੂੰ ਜ਼ਹਿਰ ਦੇ ਦੇ, ਤੇਰੇ ਘਰ ਨੂੰ ਮੈਂ ਭਰ ਦਿਆਂਗਾ। ਪਿਆਰਿਓ, ਜਿਸ ਦੇ ਜੰਮਦੇ ਹੋਏ ਪੁੱਤਰ ਨੂੰ ਦਾਈ ਜ਼ਹਿਰ ਦੇਣ ਆ ਜਾਏ, ਅਸੀਂ ਦੁਨੀਆਦਾਰ ਲੋਕ ਮਾਰਨ ਤੱਕ ਜਾਵਾਂਗੇ, ਪਰ ਪੁੱਤਰ ਨੂੰ ਜ਼ਹਿਰ ਦੇਣ ਆਈ ਦਾਈ ਪਾਂਜ ਖੁੱਲਿਆ ਅਤੇ ਗੁਰੂ ਅਰਜਨ ਦੇ ਫਿਰ ਵੀ ਨਹੀਂ ਤਪੇ, ਫਿਰ ਵੀ ਸ਼ਾਂਤ ਨੇ। ਦੂਜਾ ਵਾਰ ਕੀਤਾ, ਸਪੇਰੇ ਨੂੰ ਭੇਜਿਆ, ਪਰ ਗੁਰੂ ਅਰਜਨ ਦੇਵ ਫਿਰ ਵੀ ਨਹੀਂ ਤਪੇ। ਤੀਜਾ ਵਾਰ ਕੀਤਾ ਕਿ ਇੱਕ ਬ੍ਰਾਹਮਣ ਨੂੰ ਦੇ ਕੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਵਾਸਤੇ ਭੇਜਿਆ, ਸੂਲ ਉੱਠਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ, ਕੇਵਲ ਤਥਾ ਕਥ ਕਹਾਣੀਆਂ ਨਹੀਂ, ਆਪ ਸੂਲ ਨਾਲ ਬ੍ਰਾਹਮਣ ਦੀ ਮੌਤ ਹੋਈ। ਪਰ ਧੰਨ ਗੁਰੂ ਅਰਜਨ ਦੇਵ ਆਪਣੇ ਪੁੱਤਰ 'ਤੇ ਤਿੰਨ ਵਾਰ ਹੁੰਦੇ ਦੇਖ ਕੇ ਜਦੋਂ ਪੁੱਛਿਆ, ਸੱਚੇ ਪਾਤਸ਼ਾਹ ਇਹ ਤਾਂ ਤੀਜਾ ਖੂਨੀ ਵਾਰ ਕੀਤਾ, ਅਤੇ ਸ਼ੁਕਰ ਵੀ ਜੁੜ ਕੇ ਕਹਿਣ ਲੱਗੇ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ, ਰਾਮ ਨਾਮ ਔਖਤ ਦੀਆ ਏਕਾਂ ਲਿਵ ਲਾਈ। ਧੰਨ ਗੁਰੂ ਅਰਜਨ ਦੇਵ ਅੱਜ ਫਿਰ ਸ਼ਾਂਤ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਏ ਨੇ। ਪਿਰਥੀਏ ਨੇ ਜਦੋਂ ਸਾਰੀਆਂ ਇਹਦੇ ਹੀਲੇ ਫੇਲ ਹੋ ਗਏ, ਪਿਆਰਿਓ ਫਿਰ ਇਹਨੇ ਸੁਲਭੀ ਖਾਂ ਚੁਣਿਆ ਹੈ। ਅਸੀਂ ਇਕੱਲਾ ਸੁਲਹੀ ਕਹਿੰਦੇ ਹਾਂ, ਸੁਲਹੀ ਦਾ ਭਤੀਜਾ ਸੀ ਸੁਲਭੀ, ਉਹਨੂੰ ਭੇਜਿਆ ਗਿਆ। ਬਿਆਸ ਦੇ ਕਿਨਾਰੇ ਉਹ ਆਇਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਖਤਮ ਕਰਨ ਲਈ। ਇੱਥੇ ਸੈਯਦ ਮਿਲਿਆ ਹਸਨ ਅਲੀ, ਜਿਹੜਾ ਸੁਲਭੀ ਦੀ ਫੌਜ ਵਿੱਚ ਭਰਤੀ ਸੀ। ਜਦੋਂ ਪਤਾ ਲੱਗਾ ਸੁਲਭੀ ਆਇਆ, ਉਹ ਸੈਯਦ ਕਹਿੰਦਾ, ਮੇਰੇ ਨੌਕਰੀ ਮੇਰੇ ਪੈਸੇ ਦਿਓ। ਅਤੇ ਉਸ ਸੁਲਭੀ ਨੇ ਉੱਤਰ ਦਿੱਤਾ, ਕਹਿਣ ਲੱਗਾ, ਇਸ ਵੇਲੇ ਪੈਸੇ ਨਹੀਂ, ਝਗੜਾ ਹੋਇਆ। ਅਤੇ ਉਸ ਸੈਯਦ ਨੇ ਆਪਣੇ ਕੁਹਾੜੇ ਦੇ ਨਾਲ ਸੁਲਭੀ ਦਾ ਗਾਟਾ ਉਤਾਰ ਕੇ ਰੱਖ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਿਆ ਨਾ, ਪਿਰਥੀਏ ਦੇ ਅੰਦਰ ਨੂੰ ਅਜੇ ਵੀ ਸਬਰ ਨਹੀਂ। ਪਿਆਰਿਓ, ਇਹ ਸੁਲਹੀ ਦੇ ਕੋਲ ਗਿਆ, ਇਹਨੇ ਜਾ ਕੇ ਕਿਹਾ, ਤੂੰ ਮੇਰਾ ਮਿੱਤਰ ਹੈ, ਜੇ ਮਿੱਤਰ ਦੇ ਹੁੰਦਿਆਂ ਵੀ ਗੱਦੀ ਨਾ ਮੈਨੂੰ ਮਿਲੇ ਤਾਂ ਫਿਰ ਸਵਾਦ ਕਾਹਦਾ ਹੋਇਆ। ਸੁਲਹੀ ਖਾਂ ਨੇ ਮੁਕੰਮਲ ਤਿਆਰੀ ਕੀਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ। ਸਿੱਖ ਵਿਦਵਾਨ ਕਹਿੰਦੇ ਨੇ, ਸੁਲਹੀ ਖਾਂ ਜਦੋਂ ਚੜ੍ਹਨ ਲੱਗਾ ਤਾਂ ਇਹਨੇ ਪਿਰਥੀਏ ਨੂੰ ਆਪਣੀ ਦਾੜੀ 'ਤੇ ਹੱਥ ਮਾਰ ਕੇ ਕਿਹਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਕਹਿੰਦਾ, ਅੱਜ ਮੇਰੇ ਹਮਲੇ ਤੋਂ ਗੁਰੂ ਅਰਜਨ ਦੇਵ ਨਹੀਂ ਬਚਣਗੇ। ਦਾੜੇ 'ਤੇ ਹੱਥ ਮਾਰ ਕੇ ਕਹਿੰਦਾ, ਮੈਨੂੰ ਓਨੀ ਦੇਰ ਤੱਕ ਸੁਲਹੀ ਨਾ ਖਈ ਜੇ ਗੁਰੂ ਅਰਜਨ ਦੇਵ ਜੀ ਨੂੰ ਖਤਮ ਨਾ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਾ, ਕਹਿਣ ਲੱਗੇ, ਉਹਨੇ ਦਾੜੀ 'ਤੇ ਹੱਥ ਮਾਰਿਆ। ਕਹਿਣ ਲੱਗੇ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹੜਾ ਦਾੜੀ 'ਤੇ ਹੱਥ ਮਾਰ ਕੇ ਹੰਕਾਰ ਵਿੱਚ ਆਇਆ, ਕਹਿੰਦਾ ਕਿ ਮੈਂ ਸਭ ਕੁਝ ਤਬਾਹ ਕਰ ਦਿਆਂਗਾ, ਕੀ ਪਤਾ ਇਹਦੇ ਨਾਲ ਕੀ ਵਾਪਰਨਾ ਹੈ। ਇੱਥੇ ਖਲੋਤੇ ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਕੋਈ ਹੀਲਾ ਕਰੋ। ਹੀਲਾ ਕੀ ਕਰੀਏ? ਕਹਿਣ ਲੱਗੇ, ਕਿ ਚਾਰ ਅੱਖਰ ਕਾਗਜ਼ ਦੀ ਖਿੱਕ 'ਤੇ ਲਿਖ ਦਿਓ, ਕਹਿ ਦਿਓ, ਸੁਲਹੀ ਤੇਰਾ ਸਾਡਾ ਕੋਈ ਵੈਰ ਹੈ? ਹਜ਼ੂਰ ਕਹਿਣ ਲੱਗੇ, ਇਹ ਨਹੀਂ। ਕਹਿੰਦਾ, ਫਿਰ ਦੋ ਆਦਮੀ ਭੇਜੋ, ਕਹਿ ਦਿਓ ਕਿ ਆਪਾਂ ਤਾਂ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ, ਇਹ ਕੁਝ ਇਹ ਵੀ ਨਹੀਂ। ਕਹਿਣ ਲੱਗੇ, ਜੇ ਇਹ ਨਹੀਂ ਕਰਨਾ ਤਾਂ ਫਿਰ ਕਰੋਗੇ ਕੀ? ਗੁਰੂ ਕੇ ਸਿੱਖੋ, ਅੱਜ ਵੀ ਮੁਸੀਬਤ ਆ ਪਏ, ਅੱਜ ਵੀ ਕੋਈ ਸੁਲਹੀ ਬਣ ਕੇ ਤੁਹਾਡੇ 'ਤੇ ਚੜ੍ਹ ਕੇ ਆਏ, ਕਦੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੂੰ ਚੇਤੇ ਰੱਖਿਓ, ਸੁਲਹੀ ਤੋੜ ਤੱਕ ਪਹੁੰਚ ਵੀ ਨਹੀਂ ਸਕਦਾ। ਹਜ਼ੂਰ ਨੇ ਕਿਹਾ ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੂੰ, ਦੁਤੀਆ ਮਤਾ ਦੋਇ ਮਾਨਕ ਪਹੁੰਚਾਵੂੰ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ, ਮੇਰਾ ਸਹਾਰਾ ਕੇਵਲ ਸਾਈਂ ਤੂੰ ਹੈ। ਸੁਲੀ ਖਾਂ ਚੜ੍ਹ ਕੇ ਆਇਆ, ਘੋੜੇ ਤੇ ਚੜਿਆ ਪਿਰਥੀਆਂ ਆਪਣੇ ਪਿੰਡ ਲੈ ਗਿਆ, ਇੱਟਾਂ ਦੇ ਆਵੇ ਪਾਏ ਸਨ, ਅਚਨਚੇਤ ਘੋੜਾ ਡਰਿਆ, ਬਲਦੇ ਹੋਏ ਉਸ ਭੱਠ ਵਿੱਚ ਇੱਟਾਂ ਦੇ ਆਵੇ ਵਿੱਚ ਘੋੜੇ ਨੇ ਛਾਲ ਮਾਰੀ ਤੇ ਸੁਲੀ ਖਾਂ ਕੁਰਲਾਂਦਾ ਰਹਿ ਗਿਆ। ਉਸ ਅੱਗ ਦੇ ਅੰਗਿਆਰਾਂ ਨੇ ਸਾੜ ਕੇ ਇਹਨੂੰ ਰਾਹ ਕਰ ਦਿੱਤਾ। ਇਹ ਹਕੀਕਤ ਹੈ, ਕੱਲੀਆਂ ਗਥਾਵਾਂ ਲਿਖੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਨੇ ਖਬਰ ਮਿਲੀ ਇਹ ਕਿਰਪਾਲੂ ਦਾਤਾ ਜੀ ਕਿ ਸੁਲੀ ਖਾਂ ਆ ਚੜਿਆ ਖੈ। ਅੱਜ ਖਬਰ ਮਿਲੀ ਇਹ ਸਤਿਗੁਰੂ ਕਿ ਉਹ ਤਾਂ ਜਿਉਂਦੇ ਜੀ ਇੱਟਾਂ ਦੇ ਆਵੇ ਵਿੱਚ ਸੜ ਕੇ ਰਾਖ ਹੋ ਗਿਆ। ਮੇਰੇ ਗੁਰੂ ਅਰਜਨ ਦੇਵ ਜੀ ਸ਼ੁਕਰ ਵਿੱਚ ਜੁੜ ਕੇ ਕਹਿਣ ਲੱਗੇ, ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲੀ ਹੋਏ ਮੂਵਾ ਨਾ ਪਾਕ। ਹੁਣ ਨਾ ਪਾਕ ਸ਼ਬਦ ਖੈ, ਪਾਕ ਦਾ ਅਰਥ ਹੈ ਕਿ ਜੇ ਉਹਨੂੰ ਕਬਰ ਵਿੱਚ ਮਰੇ ਨੂੰ ਦਫਨਾਉਂਦੇ ਤਾਂ ਪਾਕ ਸੀ, ਨਾਪਾਕ ਦਾ ਅਰਥ ਇਹ ਮਰਨ ਤੋਂ ਬਾਅਦ ਫੂਕਦੇ ਨਹੀਂ। ਪਰ ਰੱਬ ਦੀ ਖੇਡ ਵੇਖੋ, ਉਹਨੇ ਜਿਉਂਦੇ ਜੀ ਇਹਨੂੰ ਸਾੜ ਕੇ ਰਾਹ ਕਰ ਦਿੱਤਾ। ਸੁਲਗੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲੀ ਹੋਏ ਮੂਆ ਨਾਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰੀਚ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹੋਸ, ਛੋਟ ਗਿਆ ਸਭ ਭਾਈ ਸਾਕ, ਅਗਲੀ ਤੋਕੇ ਕਹੋ ਨਾਨਕ, ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ, ਪੂਰਨ ਵਾਕ ਉਹ ਪੂਰਨ ਵਾਕ ਸੀ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ। ਹੁਣ ਗੁਰੂ ਅਰਜਨ ਦੇਵ ਜੀ ਦੀਆਂ ਰਹਿਮਤਾਂ ਕਦੀ ਤੱਕੋ, ਹੁਣ ਵੀ ਗੁਰੂ ਅਰਜਨ ਦੇਵ ਸ਼ਾਂਤ ਨੇ। ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਤੋਂ ਰਖਾਈਏ, ਇਮਾਰਤ ਕਾਇਮ ਕਰ ਦਿੱਤੀ ਹੈ। ਵੈਸੇ ਇਹ ਵੱਖਰਾ ਵਿਸ਼ਾ ਹੈ ਹਰਿਮੰਦਰ, ਆਪ ਜੀ ਜ਼ਰੂਰ ਸੁਣੋਗੇ ਆਉਣ ਵਾਲੇ ਦਿਨਾਂ ਵਿੱਚ। ਸੱਜਣਾ ਨੇ ਰਿਕਾਰਡ ਵੀ ਕੀਤੇ ਨੇ, ਰੋਜ਼ ਉਹ ਘਟਨਾ ਚੱਲ ਵੀ ਰਹੀ ਹੈ। ਮੈਂ ਕਹਿੰਦਾ ਧੰਨ ਗੁਰੂ ਅਰਜਨ ਦੇਵ ਜੀ ਤੋਂ ਵਾਰਨੇ ਜਾਓ ਸਿੱਖੋ, ਆਪਾਂ ਸਿੱਖੀਏ ਹਰਿਮੰਦਰ ਵੀ ਜਾਣ ਦੀ ਜਾਚ। ਤੁਸੀਂ ਜਿਤਨੇ ਹਰਿਮੰਦਰ ਜਾਂਦੇ ਹੋ, ਕਦੀ ਵੀ ਕਿਸੇ ਨੇ ਇੱਕ ਪੌੜੀ ਚੜ੍ਹ ਕੇ ਹਰਿਮੰਦਰ ਵਿੱਚ ਨਹੀਂ ਜਾਂਦੇ, ਜਦੋਂ ਵੀ ਜਾਂਦੇ ਹੋ ਪੌੜੀਆਂ ਉਤਰ ਕੇ ਜਾਂਦੇ ਹੋ। ਘੰਟਾਘਰ ਵਾਲੇ ਪਾਸਿਓਂ ਜਾਂਦੇ ਹੋ ਪੌੜੀਆਂ ਉਤਰ ਦੇਖੋ, ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲੋਂ ਆਉਂਦੇ ਹੋ ਪੌੜੀਆਂ ਉਤਰ ਦੇਖੋ, ਗੁਰੂ ਰਾਮਦਾਸ ਜੀ ਦੇ ਲੰਗਰ ਵੱਲੋਂ, ਮੰਜੀ ਸਾਹਿਬ ਖਾਲ ਵੱਲੋਂ, ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਜਿਤਨੇ ਵੀ ਸੱਜਣ ਆਉਂਦੇ ਨੇ ਹਰਿਮੰਦਰ ਵਿੱਚ ਪੌੜੀਆਂ ਉਤਰ ਕੇ ਜਾਇਆ ਜਾਂਦਾ ਹੈ, ਕਿਤੇ ਵੀ ਪੌੜੀਆਂ ਚੜ੍ਹ ਕੇ ਨਹੀਂ ਕੋਈ ਜਾਂਦਾ। ਧਿਆਨ ਦਿਓ, ਅਸੀਂ ਆਮ ਗੁਰੂ ਘਰਾਂ ਵੀ ਜਾਂਦੇ ਹਾਂ ਪੌੜੀ ਚੜ੍ਹਦੇ ਹਾਂ, ਤਖ਼ਤ 'ਤੇ ਜਾਂਦੇ ਹਾਂ ਪੌੜੀ ਚੜ੍ਹਦੇ ਹਾਂ, ਪਰ ਹਰਿਮੰਦਰ ਵਿੱਚ ਆਉਂਦੇ ਆ ਪੌੜੀਆਂ ਚੜ੍ਹੀਆਂ ਨਹੀਂ ਜਾਂਦੀਆਂ। ਇੱਥੇ ਕਿਸੇ ਪਾਸਿਓਂ ਵੀ ਕੋਈ ਆਏ, ਉਹਦੇ ਲਈ ਲਾਜ਼ਮੀ ਹੈ ਉਹ ਪੌੜੀਆਂ ਉਤਰੇ। ਉਹ ਸੱਜਣੋ, ਇਹ ਕੇਵਲ ਬਾਹਰ ਦੀਆਂ ਪੌੜੀਆਂ ਨਹੀਂ, ਜੇ ਬਾਹਰ ਦੇ ਹਰਿਮੰਦਰ ਵੀ ਜਾਣਾ ਤੇ ਤੈਨੂੰ ਲਾਜ਼ਮੀ ਪੌੜੀ ਉਤਰਨੀ ਪਏਗੀ, ਜੇ ਅੰਦਰ ਦੇ ਹਰਿਮੰਦਰ ਵੀ ਜਾਣਾ ਤੇ ਖੌਮੇ ਦੀਆਂ ਪੌੜੀਆਂ ਉਤਰਨੀਆਂ ਪੈਣਗੀਆਂ। ਪੌੜੀਆਂ ਉਤਰਨ ਵਾਲਿਆਂ ਨੂੰ ਹਰਿਮੰਦਰ ਦੇ ਦਰਸ਼ਨ ਨੇ। ਫਿਰ ਦੇਖੋ ਅਕਾਲ ਤਖ਼ਤ ਦਾ ਗੁੰਬਦ ਖੜਾ ਹੈ, ਹਰਿਮੰਦਰ ਸਾਹਿਬ ਦਾ ਗੁੰਬਦ ਬੈਠਵਾਂ ਹੈ। ਪਿਆਰਿਓ, ਤਖ਼ਤਾਂ 'ਤੇ ਬੈਠੀ ਦਾ ਅਣਖ ਕਾਇਮ ਹੁੰਦੀ ਏ, ਰੱਬ ਦੇ ਚਰਨਾਂ ਵਿੱਚ ਜਾਈਏ ਤੇ ਆਪਣੇ ਆਪ ਨੂੰ ਚੁਕਾ ਦੇਈਏ। ਇੱਥੇ ਗੁੰਬਦ ਬੈਠਵਾਂ ਹੈ, ਉੱਚਾ ਨਹੀਂ। ਹਰਿਮੰਦਰ ਵਿੱਚ ਕਿੰਨੀਆਂ ਕੁ ਦਾਤਾਂ ਨੇ, ਜਦੋਂ ਆਪ ਨੂੰ ਸਮਾਂ ਮਿਲਦਾ ਹੈ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ। ਪਿਕਨਿਕ ਦੇ ਤੌਰ 'ਤੇ ਨਹੀਂ, ਕਦੀ ਛੁੱਟੀਆਂ ਵਾਲੇ ਦਿਨ ਹੋਣ, ਆਪਣੇ ਬੱਚਿਆਂ ਨੂੰ ਹਰਿਮੰਦਰ ਲੈ ਕੇ ਜਾਇਓ। ਚੇਤੇ ਰੱਖਿਓ ਇਹ ਉਸ ਸੱਚੇ ਪਾਤਸ਼ਾਹ ਦਾ ਦਰਬਾਰ ਹੈ, ਉਹ ਘੁੰਗਣੀਆਂ ਵੇਚਣ ਵਾਲਾ ਜਿਹਦਾ ਦੁਨੀਆਂ ਵਿੱਚ ਕੋਈ ਨਹੀਂ ਸੀ। ਅੱਜ ਤੇਰਾ ਕੋਈ ਨਾ ਹੋਵੇ, ਗੁਰੂ ਰਾਮਦਾਸ ਦੇ ਬੂਹੇ ਵਿੱਚ ਝੋਲੀ ਅੱਡੀ, ਇੱਥੇ ਸੱਜਣਾ ਘੁੰਗਣੀਆਂ ਵੇਚਣ ਵਾਲੇ ਵੀ ਪਾਤਸ਼ਾਹ ਬਣ ਜਾਂਦੇ। ਇਹ ਗੁਰੂ ਰਾਮਦਾਸ ਦਾ ਘਰ ਹੈ। ਅਤੇ ਦੂਸਰੀ ਬੇਨਤੀ, ਗੁਰੂ ਰਾਮਦਾਸ ਅੱਜ ਵੀ ਉੱਥੇ ਨੇ, ਕਦੀ ਜਾਓ ਤਾਂ ਸਹੀ, ਆਪਣੀ ਸੁਰਤ ਨੂੰ ਟਿਕਾਓ। ਦੇਖੋ ਅਸੀਂ ਸਮਝਦੇ ਹਾਂ, ਅਸੀਂ ਇਹ ਸੰਨ ਵਿੱਚ ਜੀਨੇ ਹਾਂ, ਗੁਰੂ ਰਾਮਦਾਸ 300 ਸਾਲ ਪਹਿਲਾਂ ਹੋਏ। ਪਿਆਰਿਓ, ਰੱਬ ਤੋਂ ਵਿਛੜਿਆ ਕਿੰਨੇ ਜਨਮ ਹੋ ਗਏ ਨੇ, ਜੇ ਕਰੋੜਾਂ ਜਨਮਾਂ ਦੇ ਜੁੱਗਾਂ ਤੋਂ ਰੱਬ ਤੋਂ ਵਿਛੜਿਆ ਤੇ ਸਾਨੂੰ ਸੁਰਤ ਕਰੋੜਾਂ ਜੁੱਗਾਂ ਤੋਂ ਵਿਛੜਿਆਂ ਨੂੰ ਰੱਬ ਨਾਲ ਮਿਲਾ ਦਿੰਦੀ ਏ, ਆਹ ਤਾਂ ਕੁਝ ਸਦੀਆਂ ਦੀ ਗੱਲ ਏ। ਤੁਸੀਂ ਸੁਰਤ ਟਿਕਾ ਕੇ ਦੇਖੋ, ਗੁਰੂ ਰਾਮਦਾਸ ਅੱਜ ਵੀ ਬੈਠੇ। ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ, ਉਹਨਾਂ ਦੀ ਪੌੜੀ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ। ਉਹਨਾਂ ਇਹ ਨਹੀਂ ਕਿਹਾ ਕਿ ਗੁਰੂ ਰਾਮਦਾਸ ਸਨ, ਕਦੀ ਸ਼ਬਦ ਨਾ ਵਰਤੀਏ ਗੁਰੂ ਲਈ ਸਨ। ਕਹਿਣ ਲੱਗੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇੱਥੇ ਵਾਹਵੇ ਨੂੰ ਦੁਲਾਵਾਂ ਲਈਆਂ ਲਾਈਆਂ ਨੇ। ਕਹਾਵੈ, ਕਹਾਵੈ ਦਾ ਮਤਲਬ ਅੱਜ ਵੀ ਕਹਾਂਦਾ ਹੈ। ਪੂਰਨ ਤਾਲ ਖਟਾਇਆ, ਤੂੰ ਜਾ ਤੇ ਸਹੀ ਅੰਮ੍ਰਿਤਸਰ ਵਿੱਚ ਜੋਤ ਜਗਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦੇ ਕਹਿ ਅਨੁਸਾਰ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਾਈ। ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਧਿਆਨ ਦਿਓ, ਚਾਰ ਰਸਤੇ ਨਹੀਂ, ਦਰਵਾਜ਼ੇ ਚਾਰ ਨੇ, ਰਸਤਾ ਇੱਕ ਏ। ਪੂਰਬ ਤੋਂ ਆਏ, ਪੱਛਮ ਤੋਂ ਆਏ, ਦੱਖਣ ਤੋਂ ਆਏ, ਉੱਤਰ ਤੋਂ ਆਏ, ਹਿੰਦੂ ਆਏ, ਈਸਾਈ ਆਏ, ਮੁਸਾਈ ਆਏ, ਰਾਵਜ਼ੀ ਆਏ, ਇਮਾਮ ਸਾਫੀ ਆਏ, ਪਰ ਇੱਕ ਗੱਲ ਚੇਤੇ ਰੱਖੇ, ਚਾਰੇ ਦਰਵਾਜ਼ੇ ਨੇ ਚਾਰਾਂ ਦੇ ਆਉਣ ਲਈ, ਪਰ ਗੱਲ ਇੱਥੇ ਕੇਵਲ ਇੱਕ ਰੱਬ ਦੀ ਹੋਵੇਗੀ। ਗੱਲਾਂ ਦੋ ਦੀਆਂ ਨਹੀਂ, ਰਸਤਾ ਕੇਵਲ ਇੱਕ ਸਿਮਰਨ ਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹਰਿਮੰਦਰ ਸਾਹਿਬ ਤਿਆਰ ਕੀਤਾ ਅਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਾਈ ਹੈ। ਅਸੀਂ ਅੱਜ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਈ ਪਹਿਲਾਂ ਅਸਥਾਨ ਤਿਆਰ ਕਰੀਏ, ਫਿਰ ਗੁਰੂ ਦਾ ਪ੍ਰਕਾਸ਼ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਹਨਾਂ ਨੂੰ ਹਰਿਮੰਦਰ ਵਿੱਚ ਟਿਕਾ ਦਿੱਤਾ, ਆਪ ਬੀੜ ਸਾਹਿਬ ਦੀ ਲਿਖਾਈ ਸ਼ੁਰੂ ਕਰਾਈ ਹੈ। ਮੈਂ ਟਿਊਕ ਮਾਤਰ ਸਿਰਫ ਨਿਕਲਣਾ ਹੈ। ਭਾਈ ਗੁਰਦਾਸ ਲਿਖਾਰੀ ਨੇ, ਭਾਈ ਬੰਨੋ ਜੀ ਕਲਮ ਦਵਾ ਅਤੇ ਕਾਗਜ਼ ਦੀ ਸੇਵਾ ਕਰਦੇ ਨੇ, ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਪਾਇਆ ਇੱਕ ਓਵੰਕਾਰ। ਗੁਰਮਖੋ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ ਪਰ ਇੱਕ ਗੁਰੂ ਗ੍ਰੰਥ ਸਾਹਿਬ ਵਾਹਦ ਐਸੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਨਹੀਂ ਹੁੰਦੇ, ਜਿਹੜੇ ਅੰਕ ਤੋਂ ਸ਼ੁਰੂ ਹੁੰਦੇ ਨੇ। ਹਾਲਾਂਕਿ ਬਾਣੀ ਵਿੱਚ ਇੱਕ ਸ਼ਬਦ ਈੜੀ ਨੂੰ ਸਿਆਰੀ, ਕੱਕਾ ਔਂਕੜ ਇੱਕ, ਈੜੀ ਨੂੰ ਸਿਆਰੀ, ਕੱਕਾ ਮੁਕਤਾ ਇੱਕ, ਈੜੀ ਨੂੰ ਸਿਆਰੀ ਅਤੇ ਕੱਕੇ ਨੂੰ ਸਿਆਰੀ ਇੱਕ, ਪਰ ਗੁਰੂ ਜੀ ਨੇ ਈੜੀ ਸਿਆਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ, ਉਹਨਾਂ ਨੇ ਕੇਵਲ ਗਿਣਤੀ ਵਾਲਾ ਏਕਾ ਪਾਇਆ। ਈੜੀ ਸਿਆਰੀ ਕੱਕਾ ਪਾਉਂਦੇ ਅਤੇ ਸ਼ਾਇਦ ਇਹਦੇ ਅਰਥ ਅਸੀਂ ਦੋ ਜਾਂ ਤਿੰਨ ਕਰ ਦਿੰਦੇ, ਪਰ ਗਿਣਤੀ ਦਾ ਏਕਾ ਪਾ ਕੇ ਅਰਥ ਕਰਨੇ ਪੈਣਗੇ। ਰੱਬ ਕੇਵਲ ਇੱਕ ਹੈ, ਅਦੁੱਤੀ ਉਸ ਵਰਗਾ ਹੋਰ ਕੋਈ ਹੈ ਹੀ। ਪਰ ਸਤਿਗੁਰੂ ਨੇ ਇੱਕ ਕਿਰਪਾ ਹੋਰ ਕੀਤੀ, ਆਪ ਬਾਣੀ ਪੜ੍ਹਦੇ ਹੋ, 33 ਵਾਰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਆਇਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਇਹ 33 ਵਾਰੀ ਹੈ। ਪਰ ਆਮ ਤੌਰ 'ਤੇ ਮੰਗਲ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਬਾਣੀ ਸ਼ੁਰੂ ਹੋਵੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰੂ ਸਾਹਿਬਾਂ ਦੇ ਆਪ ਬਚਨ ਹੋਣ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੀ ਕਾਰਨ? ਅਸੀਂ ਕਹਾਂਗੇ ਜੀ ਇਸ ਕਰਕੇ ਕਿਉਂਕਿ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ। ਕੇਵਲ ਇਸ਼ਟ ਦਾ ਮੰਗਲ ਨਹੀਂ, ਇਹ ਇਸ ਕਰਕੇ ਤੂੰ ਕਿਸੇ ਗੁਰੂ ਸਾਹਿਬਾਨ ਦੀ, ਕਿਸੇ ਭਗਤ ਸਾਹਿਬਾਨ ਦੀ ਬਾਣੀ ਪੜ੍ਹੀ ਪਰ ਇਸ ਗੱਲ ਨੂੰ ਭੁੱਲੀ ਨਾ ਕਿ ਸਾਰੀ ਬਾਣੀ ਦਾ ਸਿਧਾਂਤ ਇਹਵੇ ਕਿ ਰੱਬ ਇੱਕ ਹੈ ਅਤੇ ਗੁਰਪ੍ਰਸਾਦ ਤੋਂ ਬਿਨਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ। ਵਾਰ ਵਾਰ ਚੇਤੇ ਕਰਾਉਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਣੀ ਲਿਖਾਉਂਦਿਆਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਪਰਤ ਕੇ ਸ੍ਰੀ ਰਾਗ ਆਰੰਭ ਕੀਤਾ। ਭਾਈ ਸਾਹਿਬ ਬੈਠੇ ਨੇ, ਪਹਿਲਾਂ ਰਾਗ ਸ੍ਰੀ ਰਾਗ ਸੀ, ਅੰਤਲਾ ਰਾਗ ਪ੍ਰਭਾਤੀ ਰਾਗ ਸੀ। ਸ੍ਰੀ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪੈਰ ਹੈ ਅਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ, ਪ੍ਰਭਾਤ ਹੈ। ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਿੱਚ ਵੀ ਜੀਵਨ ਰੱਖਿਆ। ਸ੍ਰੀ ਰਾਗ ਦਾ ਮਤਲਬ ਹੈ ਕਿ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਕਾਲੀ ਬੋਲੀ ਰਾਤ ਹੈ। ਤੂੰ ਸ਼ਬਦ ਦੀ ਟੇਕ ਲਈ ਪ੍ਰਭਾਤੀ ਤੱਕ ਪਹੁੰਚਦਿਆਂ ਤੇਰੀ ਜ਼ਿੰਦਗੀ ਵਿੱਚ ਪ੍ਰਭਾਤ ਜ਼ਰੂਰ ਆਏਗੀ। ਆਰੰਭ ਤਾਂ ਹਨੇਰੇ ਤੋਂ ਹੈ ਅਤੇ ਸੰਪੂਰਨਤਾ ਪ੍ਰਭਾਤ ਤੋਂ ਹੈ। ਜਦੋਂ ਬਾਣੀ ਲਿਖਦੇ ਨੇ ਵਡਹੰਸ ਰਾਗ ਵਿੱਚ ਪਹੁੰਚੇ, ਪਹਿਲਾਂ ਹਜ਼ੂਰ ਨੇ ਘੋੜੀਆਂ ਦਰਜ ਕੀਤੀਆਂ, ਪਰਤ ਕੇ ਅਲਾਣੀਆਂ ਦਰਜ ਕੀਤੀਆਂ। ਸਿਰਫ ਟਿਊਕ ਮਾਤਰ ਘੋੜੀਆਂ ਇਸ ਕਰਕੇ, ਭਾਵੇਂ ਦੇਹ ਨੂੰ ਘੋੜੀ ਕਿਹਾ, ਸਿੱਖਾਂ ਚੇਤੇ ਰੱਖੀ ਜਿੱਦਣ ਤੇਰੇ ਪੁੱਤਰ ਦਾ ਵਿਆਹ ਹੋਵੇ, ਹੋ ਸਕਦਾ ਘਰ ਵਿੱਚ ਸੁਹਾਗ ਦੀਆਂ ਘੋੜੀਆਂ ਗਾਈਆਂ ਜਾਣ, ਇਹਨਾਂ ਕੁ ਘੋੜੀਆਂ ਵਿੱਚ ਕਿਤੇ ਮਸਤ ਨਾ ਹੋ ਜਾਈ ਜਿਹਦੀ ਘੋੜੀ ਗਾਏਗੀ ਉਹਦੀ ਕੱਲ ਨੂੰ ਅਲਾਣੀ ਵੀ ਪੜੀ ਜਾਣੀ। ਘੋੜੀਆਂ ਦੇ ਨਾਲ ਅਲਾਣੀਆਂ ਇਕੱਠੀਆਂ ਨੇ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਪਹਿਲਾਂ ਆਨੰਦ ਖੈ ਫਿਰ ਰਾਮ ਕਲੀ ਸਦ ਖੈ। ਇੱਥੇ ਤਰਤੀਬ ਵਿੱਚ ਗੁਰੂ ਸਾਹਿਬ ਨੇ ਆਪੇ ਫਰਕ ਕੀਤੇ ਹੋਣ। ਫਰਕ ਦਾ ਅਰਥ ਇਹ ਨਾ ਸਮਝਿਓ ਕਿ ਗੁਰੂ ਸਾਹਿਬ ਦੀ ਊਣਤਾਈ ਨਹੀਂ ਪਿਆਰਿਓ, ਚਾਹੀਦਾ ਇਹ ਸੀ ਤਰਤੀਬ ਅਨੁਸਾਰ ਕਿ ਗੁਰੂ ਅਮਰਦਾਸ ਜੀ ਦੇ ਆਨੰਦ ਤੋਂ ਬਾਅਦ ਗੁਰੂ ਰਾਮਦਾਸ ਜਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਉਂਦੀ। ਪਰ ਕੀ ਕਾਰਨ ਕਿ 40 ਪੌੜੀਆਂ ਆਨੰਦ ਸੰਪੂਰਨ ਹੋਇਆ ਅਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾਲ ਸੱਦ ਅੰਕਿਤ ਕਰ ਦਿੱਤਾ। ਇਹਦਾ ਭਾਵ ਇਹ ਸੀ ਬਾਣੀ ਪੜ੍ਹਨ ਵਾਲਿਆ, ਜੇ ਤੇਰੇ ਕੋਲ ਅੱਜ ਆਨੰਦ ਹੈ, ਆਨੰਦ ਵਿੱਚ ਇੰਨਾ ਮਸਤ ਨਾ ਹੋ ਜਾਈ, ਤੇਰੇ ਘਰ ਰੱਬ ਦੇ ਸੱਦੇ ਆਉਣੇ ਨੇ, ਆਨੰਦ ਹੈ ਅਤੇ ਸੱਦੇ ਨੂੰ ਚੇਤੇ ਰੱਖੀ, ਅਤੇ ਜਿੱਦਣ ਮੌਤ ਦਾ ਸੱਦਾ ਆ ਜਾ ਉਦਨ ਆਨੰਦ ਨੂੰ ਚੇਤੇ ਰੱਖੀ। ਘੋੜੀਆਂ ਅਤੇ ਅਲਾਣੀਆਂ, ਸੱਦ ਅਤੇ ਆਨੰਦ ਦੋਨੋਂ ਇਕੱਠੇ ਰੱਖ ਦਿੱਤੇ। ਮੇਰੇ ਕਿਰਪਾਲੂ ਦਾਤਾ ਜੀ ਨੇ ਕੈਸੀ ਰਹਿਮਤ ਕੀਤੀ, ਪਿਤਾ ਗੁਰੂ ਕੋਲੋਂ ਰਹਿਮਤਾਂ ਲਈਆਂ। ਨਾਨੇ ਗੁਰੂ ਨੇ ਕਿਹਾ ਸੀ, ਠਹਿਰ ਓਏ ਥਾਲ ਦੇ ਮਾਲਕਾਂ, ਅੱਜ ਥਾਲ ਦੁਨੀਆਂ ਲਈ ਪਰੋਸ ਦਿੱਤਾ। ਜਦੋਂ ਥਾਲ ਪਰੋਸਿਆ, ਇਸ ਭੋਜਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੋਈ ਵੀ ਮਿਲਾਵਟ ਨਹੀਂ ਖੋਣ ਦਿੱਤੀ। ਚਾਰ ਭਗਤ ਆਏ, ਕਾਨਾ ਆਇਆ, ਪੀਲੂ ਛੱਜੂ ਅਤੇ ਸ਼ਾਹ ਹੁਸੈਨ ਆਇਆ। ਹਜ਼ੂਰ ਨੇ ਪੂਰਾ ਥਾਲ ਪਰੋਸ ਕੇ ਅੰਤ ਵਿੱਚ ਕਹਿ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਪਰ ਪਿਆਰਿਓ, ਇਸ ਥਾਲ ਨੂੰ ਇਕੱਲਾ ਪੂਜੀ ਨਾ ਜਾਓ, ਇਸ ਥਾਲ ਨੂੰ ਕੇਵਲ ਰੁਮਾਲ ਹੀ ਨਾ ਭੇਟ ਕਰੋ। ਕਹਿਣ ਲੱਗੇ, ਥਾਲ ਮੈਂ ਪਰੋਸ ਚੱਲਿਆ, ਇਹਦੇ ਵਿੱਚੋਂ ਤੁਸੀਂ ਸ਼ਬਦ ਨੂੰ ਛਕਿਓ, ਜੇ ਛਕੋਗੇ ਤਾਂ ਤੁਹਾਡਾ ਉਧਾਰ ਜ਼ਰੂਰ ਹੋਵੇਗਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ, ਨਿਤ ਨਿਤ ਰੱਖ ਉਰਧਾਰੂ। ਹਜ਼ੂਰ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਅਤੇ ਵਾਰ ਨੇ ਜਾਈਏ ਆਪਣੇ ਸੱਚੀ ਸਰਕਾਰ ਤੋਂ। ਪਹਿਲਾਂ ਗੁਰੂ ਸਾਹਿਬ ਦਾ ਗ੍ਰੰਥੀ ਸਾਹਿਬ, ਭਾਵੇਂ ਅੱਜ ਲੋਕ ਸਾਡੀ ਇਸ ਪਦਵੀ ਨੂੰ ਨਹੀਂ ਸਮਝਦੇ, ਖਿਮਾ ਕਰਿਓ ਮੈਨੂੰ, ਕਈ ਵਾਰੀ ਅਸੀਂ ਆਪਣੀ ਖਾਉ ਵਿੱਚ ਇਹ ਸਮਝਦੇ ਹਾਂ ਸ਼ਾਇਦ ਗ੍ਰੰਥੀ ਸਾਡਾ ਗੁਲਾਮ ਹੈ। ਨਹੀਂ, ਗੁਰੂ ਕੇ ਸਿੱਖਾਂ, ਗ੍ਰੰਥੀ ਸਾਹਿਬ ਵੀ ਗ੍ਰੰਥ ਦੀ ਹੀ ਉਸਤਤ ਕਰੇ ਅਤੇ ਪ੍ਰਬੰਧਕ ਨੂੰ ਸਮਝ ਪੈ ਜਾਏ ਇਹ ਉਹ ਤਖਤ ਹੈ, ਉਹ ਗੱਦੀ ਹੈ ਜਿੱਥੇ 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਸਾਹਿਬ ਬਣਾਇਆ ਗਿਆ ਸੀ। ਕਿਉਂਕਿ ਬਾਬਾ ਬੁੱਢਾ ਸਾਹਿਬ ਦਾ ਜਨਮ 1506 ਦਾ ਹੈ। ਜਿਸ ਦਿਨ ਪ੍ਰਕਾਸ਼ ਕੀਤਾ ਗਿਆ ਉਦਨ 1604 ਸੀ। 98 ਸਾਲ ਦੇ ਬਿਰਧ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਸਾਹਿਬ ਥਾਪਿਆ ਗਿਆ। ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਗੁਰੂ ਦਾ ਪ੍ਰਕਾਸ਼ ਕਰ ਦਿੱਤਾ। ਪਿਆਰਿਓ, ਇੱਥੇ ਫਿਰ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਸ਼ਹਾਦਤ ਵਾਲੇ ਪਾਸੇ। ਤਪਾਣ ਦਾ ਯਤਨ ਅੱਜ ਤੱਕ ਕੀਤਾ ਗਿਆ। ਹੁਣ ਇੱਧਰ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਧੰਨ ਗੁਰੂ ਅਰਜਨ ਦੇਵ ਆਪਣੇ ਘਰ ਦੇ ਵਿੱਚ ਬਿਰਾਜਮਾਨ ਨੇ। ਪਿਰਥੀਏ ਨੇ ਪੂਰਾ ਜ਼ੋਰ ਲਾਇਆ, ਕੋਈ ਵਾਹ ਨਹੀਂ ਚੱਲੀ। ਅਖੀਰ 'ਤੇ ਦੋ ਬੰਦੇ ਕਦੀ ਨਾ ਭੁੱਲਿਓ। ਅਸੀਂ ਆਮ ਤੌਰ 'ਤੇ ਇਕੱਲੇ ਚੰਦੂ ਦਾ ਜ਼ਿਕਰ ਕਰਨੇ ਹਾਂ। ਇੱਕ ਸ਼ੇਖ ਅਹਿਮਦ ਸਰਹੰਦੀ, ਨਕਸ਼ਬੰਦੀ ਲਹਿਰ ਦਾ ਆਗੂ, ਅਤੇ ਦੂਜਾ ਸ਼ੇਖ ਅਹਿਮਦ ਬੁਖਾਰੀ, ਸ਼ੇਖ ਫਰੀਦ ਬੁਖਾਰੀ, ਜਿਹਨੂੰ ਮੁਰਤਜ਼ਾ ਖਾਂ ਦੀ ਉਪਾਧੀ ਦਿੱਤੀ ਗਈ ਸੀ। ਇਹ ਦੋ ਬੰਦਿਆਂ ਦਾ ਸਭ ਤੋਂ ਵੱਡਾ ਹੱਥ ਸੀ ਮੇਰੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ। ਪਿਰਥੀਆ ਘਰੇਲੂ ਕੁਝ ਵੀ ਝਗੜਾ ਸੀ, ਚੰਦੂ ਦਾ ਕੁਝ ਹੱਥ ਸੀ, ਮੁਰਤਜ਼ਾ ਖਾਂ, ਸ਼ੇਖ ਅਹਿਮਦ ਸਰਹੰਦੀ, ਅਤੇ ਅਸਲ ਵਿੱਚ ਖੁਦ ਜਹਾਂਗੀਰ ਵੀ ਇੰਨਾ ਮੁਤਸਰ ਵਿੱਚ ਆ ਚੁੱਕਾ ਸੀ ਕਿ ਉਹਦੀ ਖੁਦ ਲਿਖਤ ਕਹਿੰਦੀ ਏ ਕਿ ਮੈਂ ਗੋਇੰਦਵਾਲ ਸਾਹਿਬ ਦੇ ਕਿਨਾਰੇ ਅਰਜੁਨ ਨਾਮ ਦਾ ਇੱਕ ਹਿੰਦੂ, ਉਹਨੇ ਸ਼ਬਦ ਇਹ ਕਹੇ ਨੇ, ਤੁਜਕੇ ਜਹਾਂਗੀਰੀ ਵਿੱਚ ਜਿਹੜਾ ਝੂਠ ਦੀ ਦੁਕਾਨ ਬਣਾਈ ਬੈਠਾ ਹੈ, ਮੁੱਦਤਾਂ ਤੋਂ ਮੇਰੀ ਇੱਛਾ ਸੀ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਇਹਨਾਂ ਉੱਤੇ ਦੋਸ਼ ਕੀ ਲਾਏ ਗਏ? ਉਹਦੇ ਵਿੱਚੋਂ ਦੋ ਦੋਸ਼ ਹਨ। ਪਹਿਲਾ ਦੋਸ਼ ਇਹ ਸੀ ਕਿ ਤੁਸੀਂ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ, ਉਹਨੂੰ ਲੰਗਰ ਵਿੱਚ ਬਿਠਾ ਕੇ ਪ੍ਰਸ਼ਾਦ ਪਾਣੀ ਛਕਾਇਆ। ਦੂਜਾ ਦੋਸ਼ ਸੀ ਕਿ ਤੁਸੀਂ ਰੁਪਈਏ ਨਾਲ ਉਹਦੀ ਮਦਦ ਕੀਤੀ, ਇਸੇ ਨਾਲ ਇੱਕ ਦੋਸ਼ ਲਾਉਂਦੇ ਸਨ ਕਿ ਜਿਸ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੁਸੀਂ ਕੀਤਾ ਹੈ ਇਹਦੇ ਵਿੱਚ ਤੁਸੀਂ ਕਈ ਸ਼ਬਦ ਐਸੇ ਦਰਜ ਕੀਤੇ ਨੇ ਜਿਹੜੇ ਸਾਡੀ ਖੇਠੀ ਪੈ ਕਰਦੇ ਨੇ। ਹਾਲਾਂਕਿ ਐਸੀ ਬਾਤ ਹੈ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹਨਾਂ ਦੀ ਗ੍ਰਿਫਤਾਰੀ ਦੇ ਵਰੰਟ ਲਾਹੌਰ ਤੋਂ ਜਾਰੀ ਕੀਤੇ ਗਏ। ਜਹਾਂਗੀਰ ਆਪ ਇਹਨਾਂ ਵਰੰਟਾਂ ਨੂੰ ਜਾਰੀ ਕਰਨ ਵਾਲਾ ਸੀ। ਇਹ ਸ਼ਬਦ ਸਨ ਕਿ ਮੁਰਤਜ਼ਾ ਖਾਂ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਦਾ ਪਰਿਵਾਰ, ਇਹਨਾਂ ਦੀ ਜ਼ਮੀਨ, ਇਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏ। ਪਰ ਜ਼ਮੀਨ ਜਾਇਦਾਦ ਨਹੀਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਦੀ ਧਰਤੀ 'ਤੇ ਗ੍ਰਿਫਤਾਰੀ ਦਾ ਇਹ ਸੰਦੇਸ਼ ਲੈ ਕੇ ਪਹੁੰਚੇ। ਅੱਜ ਧਿਆਨ ਦਿਆ ਜੇ, ਜਿਸ ਗੁਰੂ ਨੂੰ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕਰਦੇ ਰਹੇ, ਉਸ ਸਤਿਗੁਰੂ ਜੀ ਦਾ ਅੱਜ ਵੀ ਪੂਰਨ ਤੌਰ 'ਤੇ ਅੰਦਰ ਠੰਡਾ ਹੈ। ਹਜ਼ੂਰ ਨੂੰ ਲਾਹੌਰ ਬੁਲਾਇਆ ਗਿਆ। ਮੇਰੇ ਕਿਰਪਾਲੂ ਦਾਤਾ ਨੇ ਇੱਕ ਰਾਤ ਇਹ ਸੰਦੇਸ਼ ਮਿਲਣ ਤੋਂ ਬਾਅਦ ਅੰਮ੍ਰਿਤਸਰ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕੀਤਾ, ਮਾਤ ਗੰਗਾ ਜੀ ਆਪਣੇ ਮਹਿਲ ਨੂੰ ਮਿਲੇ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਨ ਕਿ ਸੰਸਾਰ ਇੱਕ ਤਿਣਕਿਆਂ ਦੇ ਪਰਿਵਾਰ ਦੀ ਤਰ੍ਹਾਂ ਹੈ। ਉਸ ਦਾ ਹੁਕਮ, ਉਸ ਦੀ ਰਜ਼ਾ, ਉਹਦੇ ਭਾਣੇ ਵਿੱਚ ਚੱਲਣਾ ਹੀ ਜ਼ਿੰਦਗੀ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਹਰਿਮੰਦਰ ਆਏ, ਹਰਿਮੰਦਰ ਦੀ ਪਰਿਕਰਮਾ ਕੀਤੀ, ਨਮਸਕਾਰ ਇਸ ਥਾਂ 'ਤੇ ਕੀਤੀ। ਬਾਹਰ ਨਿਕਲੇ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਦੇ ਸਾਹਮਣੇ ਖਲੋਤੇ ਸਨ। ਪਿਆਰਿਓ, ਕਹਿਣਾ ਸ਼ਹੀਦੀ ਨੂੰ ਬਹੁਤ ਸੌਖਾ ਹੈ, ਆਪ ਸੁਣ ਕੇ ਚਲੇ ਜਾਓਗੇ ਬਹੁਤ ਸੌਖਾ ਹੈ, ਪਰ ਕਦੀ ਆਪਣੀ ਸੁਰਤ ਨਾਲ ਦੇਖੋ ਕਿ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਅੰਮ੍ਰਿਤਸਰ ਦੀ ਧਰਤੀ 'ਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਸ਼ਬਦ ਕਹਿੰਦੇ ਨੇ ਬੇਟਾ। ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ, ਇਹ ਆਦਿ ਸਿੱਖ ਨੇ ਕੋਈ ਵੀ ਕੰਮ ਕਰਨਾ ਇਹਨਾਂ ਦੀ ਸਲਾਹ ਜ਼ਰੂਰ ਲੈਣੀ, ਇਹ ਆਦਿ ਸਿੱਖ ਨੇ ਜੋ ਕਹਿਣ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਨਾ। ਅਤੇ ਉਸ ਵੇਲੇ ਸਿੱਖ ਸੰਗਤਾਂ ਬੈਰਾਗ ਵਿੱਚ ਸਨ, ਕੁਛ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਨਾਲ ਲਾਹੌਰ ਜਾਵਾਂਗੇ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ, ਖਾਵੰਦ ਦੀ ਰਜ਼ਾ ਹੈ, ਰੱਬ ਦੀ ਰਜ਼ਾ ਹੈ, ਅਸੀਂ ਲਾਹੌਰ ਜਾਣਾ। ਤੁਰਕਾਂ ਨੇ ਖੁਜਤ ਕਰਨੀ ਹੈ, ਅਸੀਂ ਸਰੀਰ ਦਾ ਠੀਕਰਾ ਭੰਨ ਦੇਣਾ ਹੈ। ਹਜ਼ੂਰ ਕਹਿਣ ਲੱਗੇ, ਖਾਵੰਦ ਦੀ ਰਜ਼ਾ ਨੂੰ ਮੰਨਣਾ ਹੀ ਸੁੱਖ ਹੈ। ਜਦੋਂ ਦਾਤਾਰ ਚੱਲਣ ਲੱਗੇ ਤੇ ਪੰਜ ਸਿੱਖ ਮੇਰੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲੇ। ਪਿਆਰਿਓ, ਅੰਮ੍ਰਿਤਸਰ ਦੀ ਸੰਗਤ ਵਿਦਿਆ ਕਰਨ ਆਈ, ਆਖਰ ਉਹਨਾਂ ਸਿੱਖਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੂੰ ਮੇਰੇ ਦਾਤੇ ਨੇ ਆਪਣੀ ਸੰਗਤ ਦਾ ਪਿਆਰ ਦਿੱਤਾ, ਕੀਰਤਨ ਦੀਆਂ ਝੜੀਆਂ ਲਾਈਆਂ, ਜਿਨ੍ਹਾਂ ਨੂੰ ਮੇਰੇ ਦਾਤੇ ਨੇ ਜੀ ਦਾਨ ਬਖਸ਼ਿਆ, ਅਤੇ ਜਿਸ ਨੇ ਤਪਦੇ ਹੋਏ ਹਿਰਦਿਆਂ ਲਈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਿੱਤੀ। ਅੰਮ੍ਰਿਤਸਰ ਤੋਂ ਪੰਜ ਸਿੱਖ ਨਾਲ ਲੈ, ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਅਤੇ ਪੰਜਵੇਂ ਸਿੱਖ ਲੈ ਸਨ ਭਾਈ ਸਾਹਿਬ ਭਾਈ ਲੰਗਾਹ ਜੀ। ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪੁਰਾਣਾ ਅਤੇ ਭਾਈ ਲੰਗਾਹ, ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਨੇ। ਅੱਜ ਤੱਕਿਓ, ਕਦੀ ਉਹ ਸਮਾਂ ਆਇਆ ਜਿਸ ਦਿਨ ਵਿਆਹ ਵੇਲੇ ਪਿਤਾ ਗੁਰੂ ਨੇ ਕਿਹਾ ਸੀ, ਬੇਟਾ ਸਾਡਾ ਹੁਕਮ ਹੈ ਲਾਹੌਰ ਜਾਓ, ਉਸ ਦਿਨ ਕਿਹਾ ਸੀ, ਪਿਤਾ ਜੀ ਇਹ ਖੁਸ਼ੀ ਦਾ ਕੰਮ ਹੈ, ਮੈਂ ਲਾਹੌਰ ਜਾਵਾਂਗਾ, ਅਤੇ ਜੇ ਕਿਤੇ ਉੱਥੇ ਜਿੰਦ ਵੀ ਕੁਰਬਾਨ ਕਰਨੀ ਪਏ, ਮੈਂ ਤੁਹਾਡੀ ਰਜ਼ਾ ਨੂੰ ਮਿਲ ਕੇ ਜਿੰਦ ਕੁਰਬਾਨ ਕਰਨ ਵੀ ਜਾਵਾਂ। ਅੱਜ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ, ਸਿੱਖ ਦੇ ਘਰ ਵਿੱਚ ਟਿਕਾਣਾ ਕੀਤਾ ਹੈ। ਇੱਕ ਦਿਨ ਦੀ ਗੱਲ ਨਹੀਂ, ਉੱਥੇ ਪੰਜ ਦਿਨ ਦੇ ਤਸੀਏ ਨੇ। ਜੇਠ ਦਾ ਮਕੀਨਾ ਤਪਦਾ ਪਿਆ। ਜਹਾਂਗੀਰ ਨੇ ਮੁਰਤਜ਼ਾ ਖਾਂ ਨੂੰ ਕਹਿ ਦਿੱਤਾ ਕਿ ਯਾਸਾਂ ਵਾ ਸਿਆਸਤ ਦੇ ਕਾਨੂੰਨ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਏ। ਯਾਸਾਂ ਦਾ ਕਾਨੂੰਨ ਚੰਗੇਜ਼ ਖਾਂ ਨੇ ਤਿਆਰ ਕੀਤਾ ਸੀ। ਉਹਨੇ ਇੱਕ ਬਕੀ ਦਰਦ ਸੀ ਫਕੀਰ। ਉਹ ਕਹਿੰਦੇ ਨੇ, ਜਦੋਂ ਫਕੀਰਾਂ ਨੂੰ ਰੱਬ ਦੇ ਰੰਗ ਵਿੱਚ ਰਤਿਆਂ ਹੋਇਆਂ ਨੂੰ ਮਾਰਨਾ ਹੋਵੇ, ਇਸ ਢੰਗ ਨਾਲ ਮਾਰੋ ਕਿ ਉਹਨਾਂ ਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਨਾਂ ਦੇ ਜਿਸਮ ਦੇ ਖੂਨ ਦੇ ਤੁਪਕੇ ਵਿੱਚੋਂ ਹਜ਼ਾਰਾਂ ਉਹਨਾਂ ਵਰਗੇ ਸ਼ਹੀਦ ਪੈਦਾ ਹੁੰਦੇ। ਹਜ਼ੂਰ ਨੂੰ ਸਾਹਮਣੇ ਬਿਠਾ ਦੋ ਤਿੰਨ ਗੱਲਾਂ ਕਹੀਆਂ ਗਈਆਂ। ਪਹਿਲਾ ਬਚਨ ਇਹ ਕਿਹਾ ਗਿਆ ਕਿ ਤੁਸੀਂ ਖੁਸਰੋ ਨੂੰ ਪ੍ਰਸ਼ਾਦ ਪਾਣੀ ਛਕਾਇਆ। ਵੈਸੇ ਖੁਥਾਂ ਖੋਜਦਾ ਮੁਥਾਜ ਹੈ ਕਿ ਖੁਸਰੋ ਗੁਰੂ ਦਰਬਾਰ ਵਿੱਚ ਆਇਆ ਵੀ ਨਹੀਂ। ਕਹਿਣ ਲੱਗੇ ਤੁਸੀਂ ਖੁਸਰੋ ਦੀ ਰੁਪਈਏ ਨਾਲ ਮਦਦ ਕੀਤੀ ਅਤੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਜਾਂਦਾ, ਤੁਸੀਂ ਸਰਕਾਰ ਨੂੰ ਜੁਰਮਾਨਾ ਭਰੋ ਅਤੇ ਤਾਂ ਛੁੱਟੋਗੇ। ਮੇਰੇ ਗੁਰੂ ਅਰਜਨ ਦੇਵ ਜੀ ਦਾ ਉੱਤਰ ਸੀ ਕਿ ਖੁਸਰੋ ਜੇ ਆ ਕੇ ਰੋਟੀ ਖਾ ਗਿਆ, ਜਹਾਂਗੀਰ ਨੂੰ ਪੁੱਛੋ ਕਦੀ ਤੇਰਾ ਬਾਪ ਇਸ ਦਰਬਾਰ ਵਿੱਚ ਪ੍ਰਸ਼ਾਦਾ ਛਕ ਕੇ ਨਹੀਂ ਗਿਆ, ਕਦੀ ਤੇਰੇ ਬਾਪ ਨੇ ਇਸ ਘਰ ਦੇ ਵਿੱਚ ਆ ਕੇ ਸਜਦੇ ਨਹੀਂ ਕੀਤੇ। ਜੇ 2 ਲੱਖ ਜੁਰਮਾਨੇ ਦੀ ਗੱਲ ਹੈ, ਇਸ ਰੁਪਈਏ ਨਾਲ ਕੋੜੀ ਆਸ਼ਰਮ ਮੈਂ ਬਣਾ ਚੱਲਿਆ, ਇਸ ਰੁਪਈਏ ਨਾਲ ਬੌਲੀਆਂ ਤੇ ਖੂਹ ਲਵਾ ਦਿੱਤੇ ਨੇ, ਇਸ ਰੁਪਈਏ ਨਾਲ ਦੁਖੀਆਂ ਦੇ ਦਰਦ ਵੰਡਾਏ ਜਾਣਗੇ। ਜੇ ਕਹੋ ਰੁਪਈਆ, ਇਹ ਸੰਗਤ ਦਾ ਰੁਪਈਆ ਜੁਰਮਾਨੇ ਭਰਨ ਵਾਸਤੇ ਨਹੀਂ, ਇਹ ਤਾਂ ਗੁਰੂ ਕੀ ਸੰਗਤ ਦੀ ਸੇਵਾ ਸੰਭਾਲ ਵਾਸਤੇ ਹੈ, ਜੁਰਮਾਨਾ ਨਹੀਂ ਭਰਿਆ ਜਾਏਗਾ। ਦੂਜੀ ਗੱਲ ਉਹਨਾਂ ਕਹੀ ਕਿ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ ਇਹਦੇ ਵਿੱਚ ਸਾਡੇ ਕਹਿਣ ਮੁਤਾਬਕ ਕੋਈ ਨਾ ਕੋਈ ਸ਼ਬਦ ਹੋਰ ਪਾਏ ਜਾਣ। ਮੇਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਜੋ ਕੁਛ ਸੀ ਉਹ ਅਸੀਂ ਪਾ ਦਿੱਤਾ। ਕਹਿਣ ਲੱਗੇ ਸਾਡੀ ਮਰਜ਼ੀ ਅਨੁਸਾਰ ਇਹਦੇ ਵਿੱਚ ਅਸੀਂ ਸੁਣਿਆ ਹੈ ਇਸਲਾਮ ਦੀ ਤੋਹੀਨ ਦੇ ਸ਼ਬਦ ਨੇ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਤੁਸੀਂ ਸੁਣਿਆ ਹੀ ਹੈ, ਅਸਲ ਵਿੱਚ ਪੜ੍ਹਿਆ ਨਹੀਂ। ਜਿੱਦਣ ਪੜ੍ਹੋਗੇ ਤੇ ਆਵਾਜ਼ ਆਏਗੀ, ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਫਰੀਦਾ ਬੇਨਿਵਾਜਾ ਕੁੱਤਿਆਂ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਆਵਾਜ਼ ਆਏਗੀ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌ ਮੰਦੇ। ਆਵਾਜ਼ ਆਏਗੀ ਖਾਕ ਨੂਰ ਕਰ ਦੰਗ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ਼ ਖੁਦਾਏ। ਪਰ ਉਹਨਾਂ ਪਾਪੀਆਂ ਤੇ ਅਸਰ ਕੀ ਸੀ? ਹਜ਼ੂਰ ਨੇ ਕਿਹਾ ਇਸ ਬਾਣੀ ਵਿੱਚ ਇੱਕ ਸ਼ਬਦ ਵੀ ਦਬਾਅ ਹੇਠ ਆ ਕੇ ਨਹੀਂ ਲਿਖਿਆ ਜਾਏਗਾ। ਤੇ ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਜਾਓ ਸਿੱਖੋ। ਹਰ ਮਾਂ ਆਪਣੇ ਬੱਚੇ ਲਈ ਤੰਦਰੁਸਤੀ ਵਾਸਤੇ ਸ਼ੁੱਧ ਭੋਜਨ ਛਕਾਉਂਦੀ ਏ। ਸਿੱਖਾਂ ਤੇਰੀ ਆਤਮਾ ਨੂੰ ਬਲਵਾਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਵੀ ਮਿਲਾਵਟ ਦਾ ਨਹੀਂ ਜਾਣ ਦਿੱਤਾ, ਤੈਨੂੰ ਉਹ ਭੋਜਨ ਦਿੱਤਾ ਜਿਹਦੇ ਖਾਣ ਨਾਲ ਤੇਰਾ ਆਤਮਕ ਜੀਵਨ ਬਣੇਗਾ। ਹਜ਼ੂਰ ਨੇ ਕਿਹਾ ਇੱਕ ਸ਼ਬਦ ਵੀ ਤੁਹਾਡੀ ਮਰਜ਼ੀ ਦਾ ਨਹੀਂ। ਕਹਿਣ ਲੱਗੇ ਜੇ ਸਾਡੀ ਮਰਜ਼ੀ ਦਾ ਨਹੀਂ ਤੇ ਤੁਹਾਨੂੰ ਤੱਤੀ ਤਵੀ ਤੇ ਬਿਠਾਇਆ ਜਾਏਗਾ, ਸ਼ੀਸ਼ ਵਿੱਚ ਰੇਤਾ ਪਾਇਆ ਜਾਏਗਾ, ਉਹ ਸਾਹਮਣੇ ਦੇਖੋ ਦੇਗ ਉਬਾਲੀ ਜਾਏਗੀ। ਧੰਨ ਗੁਰੂ ਅਰਜਨ ਦੇਵ ਜੀ ਦਾ ਉੱਤਰ ਸੀ ਕਿ ਅਸੀਂ ਇਸ ਨੂੰ ਮਨਜ਼ੂਰ ਕਰਨੇ ਹਾਂ। ਤੱਤੀ ਤਵੀ ਮੈਨੂੰ ਪ੍ਰਵਾਨ ਹੈ, ਉਬਲਦੀ ਦੇਗ ਮੈਨੂੰ ਪ੍ਰਵਾਨ ਹੈ, ਸੀਸ ਵਿੱਚ ਪੈਂਦਾ ਹੋਇਆ ਰੇਤਾ ਮੈਨੂੰ ਪ੍ਰਵਾਨ ਹੈ, ਪਰ ਜੁਰਮਾਨੇ ਭਰਨ ਵਾਸਤੇ ਬਾਬੇ ਨਾਨਕ ਦਾ ਘਰ ਨਹੀਂ ਤੇ ਕਿਸੇ ਦੀ ਖੁਸ਼ਾਮਦ ਦੇ ਸ਼ਬਦ ਬਾਣੀ ਵਿੱਚ ਲਿਖੇ ਨਹੀਂ ਜਾ ਸਕਦੇ। 5 ਸਿੱਖਾਂ ਨੂੰ ਵਾਹ ਕੀਤਾ। 5 ਦਿਨ ਦੇ ਤਸੀਏ ਨੇ ਪਿਆਰਿਓ, 1 ਦਿਨ ਦੇ ਨਹੀਂ। ਪਹਿਲਾਂ ਸੱਚੀ ਸਰਕਾਰ ਨੂੰ ਭੁੱਖਿਆਂ ਰੱਖਿਆ ਗਿਆ, ਜਿੱਥੋਂ ਆਰੰਭਤਾ ਕੀਤੀ ਸੀ ਹੁਕਮ ਰਜ਼ਾਈ ਚੱਲਣਾ ਕੀ ਹੈ। ਹਜ਼ੂਰ ਨੂੰ ਭੁੱਖਿਆ ਰੱਖਿਆ, ਪਰ ਅੱਜ ਫਿਰ ਉਸ ਭੁੱਖ ਵਿੱਚੋਂ ਸੁੱਖ ਸੀ। ਹਜ਼ੂਰ ਨੂੰ ਪਾਣੀ ਪੀਣ ਵਾਸਤੇ ਉਸ ਮਹੀਨੇ ਤਪਦੀ ਤਪਤ ਵਿੱਚ ਗਰਮੀ ਵਿੱਚ ਪੀਣ ਲਈ ਜਲ ਨਾ ਦਿੱਤਾ ਗਿਆ। ਪਾਣੀ ਤੋਂ ਬਿਨਾਂ ਵੀ ਸੱਚੀ ਸਰਕਾਰ ਰਹੇ। ਅੱਜ ਮੇਰੇ ਸਤਿਗੁਰੂ ਲਈ ਸਭ ਤੋਂ ਪਹਿਲਾਂ ਚੁੰਬਾ ਚੁੱਲ੍ਹਾ ਪੱਟ ਕੇ ਲੱਕੜਾਂ ਬਾਲੀਆਂ, ਉੱਤੇ ਤਵੀ ਰੱਖ ਦਿੱਤੀ ਗਈ। ਜਦੋਂ ਤਵੀ ਪੂਰਨ ਤੌਰ 'ਤੇ ਲਾਲ ਹੋਈ, ਉਹ ਦੇਖੋ ਬੀਬੀ ਭਾਨੀ ਦਾ ਲਾਲ ਤੁਰਿਆ ਹੁੰਦਾ। ਧੰਨ ਗੁਰੂ ਅਰਜਨ ਦੇਵ, ਸੱਚਾ ਸਿਰਜਣਹਾਰਾ, ਸਾਡੇ ਅੰਦਰ ਨੂੰ ਠੰਡ ਦੇਣ ਵਾਲਾ ਦਾਤਾ, ਜਿਹਨੂੰ ਸਾਰੀ ਜ਼ਿੰਦਗੀ ਤਪਾਉਣਾ ਚਾਹੁੰਦੇ ਨੇ ਤਪੇ ਨਹੀਂ। ਅੱਜ ਗੁਰੂ ਅਰਜਨ ਦੇਵ ਦੀ ਲਈ ਤਵੀ ਲਾਲ ਸੁਰਖ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਕੋਲ ਆਏ, ਪਿਆਰਿਓ ਤਵੀ ਦੇ ਕੋਲ ਪਹੁੰਚੇ ਨੇ। ਕਦੀ ਆਪਣੀ ਸੁਰਤ ਨਾਲ ਤੱਕਿਓ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਹੈ, ਅਸੀਂ ਕਦੀ ਗੁਰੂ ਦਾ ਪੁਰਬ ਮਨਾਉਂਦੇ ਹਾਂ ਪਰ ਗੁਰੂ ਨੂੰ ਨਹੀਂ ਮਨਾਉਂਦੇ। ਆਪ ਗੁਰਮੁਖੋ ਇਕਾਗਰਤਾ ਬਖਸ਼ੋ। ਆ ਪਹੁੰਚਿਆ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਫਕੀਰ ਦਾ ਅੰਦਰ ਪਾਠ ਗਿਆ। ਕਹਿਣ ਲੱਗਾ ਉਹ ਰਹਿਮਤਾਂ ਦੇ ਸਾਈਆਂ, ਠੰਡ ਦੇ ਪਹਾੜ, ਲੋਕਾਂ ਦੇ ਅੰਦਰ ਨੂੰ ਠੰਡੀਆਂ ਕਰਨ ਵਾਲਿਆ, ਅੱਜ ਇਹ ਕੀ ਭਾਣੇ ਪਿਆ ਵਰਤਾਨੇ? ਹਜ਼ੂਰ ਨੇ ਉੱਤੇ ਸ਼ਬਦ ਕਹਿ, ਸਾਈਂ ਜੀ ਇੱਕ ਨੀਂਹ ਤੁਸੀਂ ਰੱਖੀ ਸੀ, ਇੱਕ ਨੀਂਹ ਅਸੀਂ ਅੱਜ ਆਪ ਰੱਖਣ ਲੱਗੇ ਹਾਂ। ਪੁੱਛਿਆ ਕੀ? ਕਹਿਣ ਲੱਗੇ ਪਰ ਦੇਖੋ ਤੁਸੀਂ ਹਰਿਮੰਦਰ ਦੀ ਨੀਂਹ ਰੱਖੀ, ਮੈਂ ਤੇ ਮੇਰੇ ਸਿੱਖ ਪ੍ਰਸੰਨ ਸਾਂ, ਅਸੀਂ ਮਿਰਦੰਗ ਤੇ ਸਰੰਦੇ ਵਜਾ ਕੇ ਬਾਣੀ ਗਾਈ ਤੇ ਅਸੀਂ ਨੀਂਹ ਰੱਖਣ ਲੱਗੇ ਹਾਂ, ਤੁਹਾਡੀਆਂ ਅੱਖਾਂ ਵਿੱਚ ਨੀਰ ਕਿਉਂ? ਕਹਿਣ ਲੱਗੇ ਤੁਸੀਂ ਹਰਿਮੰਦਰ ਦੀ ਨੀਂਹ ਰੱਖੀ, ਅਸੀਂ ਸ਼ਹੀਦਾਂ ਦੇ ਮਹੱਲ ਦੀ ਨੀਂਹ ਰੱਖਣ ਲੱਗੇ ਹਾਂ, ਮੇਰੀ ਚਮੜੀ ਨੂੰ ਨਾ ਤੱਕੋ ਸਾਈਂ ਜੀ, ਮੇਰੇ ਅੰਦਰ ਨੂੰ ਦੇਖੋ, ਮੇਰਾ ਅੰਦਰ ਅੱਜ ਵੀ ਠੰਡਾ ਜੇ। ਇੱਥੇ ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ, ਬੜੇ ਸੋਹਣੇ ਸ਼ਬਦ ਕਹੇ ਨੇ। ਉਹ ਕਹਿੰਦਾ ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਸਨ ਤਨ ਸਾੜਦਾ, ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਚੀਕ ਤੇ ਢਾਹੀ ਮਾਰਦਾ। ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਮ, ਸ਼ਾਂਤ ਹੈ ਹਰ ਨਾਮ ਸੇ। ਤਨ ਸੜਦਾ ਪਰ ਮੇਰੇ ਅੰਦਰ ਨੂੰ ਤਾਂ ਦੇਖ, ਮੇਰਾ ਅੰਦਰ ਉਹੀ ਹੈ ਜਿਹੜਾ ਹਰਿਮੰਦਰ ਵਿੱਚ ਗਾ ਰਿਹਾ ਸੀ ਕਿ ਕੱਲ ਤਾਤੀ ਠਾਂਡਾ ਹਰਨਾਮ। ਮੇਰੇ ਅੰਦਰ ਦਾ ਸੁੱਖ ਉਹੀ ਏ ਜਿਹੜਾ ਕਹਿ ਰਿਹਾ ਸੀ ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਮੇਰਾ ਅੰਦਰ ਉਹੀ ਹੈ ਜਿਹੜਾ ਅੰਮ੍ਰਿਤ ਬਾਣੀ ਲਿਖਾਂਦਾ ਸੀ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਹੈ ਦੇਖ ਨਿਹਾਲੀ। ਗੁਰਮੁਖੋ ਤਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ। ਇੱਥੇ ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ ਹੈ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਤਨ ਗੁਰੂ ਅਰਜੁਨ ਦੇਵ ਜੀ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ, ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ, ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਤਨ ਗੁਰੂ ਅਰਜੁਨ ਦੇਵ, ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ, ਮੇਰੀ ਸੱਚੀ ਸਰਕਾਰ ਨੂੰ ਤੱਤੀ ਤਵੀ ਦੇ ਉੱਤੇ ਬਿਠਾ, ਸੀਸ ਵਿੱਚ ਰੇਤਾ ਪਾ ਦਿੱਤਾ, ਹੁਣ ਹਜ਼ੂਰ ਨੂੰ ਉਠਾਇਆ ਇੱਥੋਂ, ਉਬਲਦੀ ਪਈ ਸੀ ਦੇਗ, ਤੱਤੀ ਤਵੀ ਰੇਤਾ ਉਬਲਦੀ ਹੋਈ ਦੇਗ ਵਿੱਚ ਲਿਆਏ, ਫਿਰ ਪੁੱਛਿਆ, ਪਰ ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ, ਅੰਦਰੋਂ ਗਭੀਰ ਨੇ, ਪਿਆਰਿਓ ਦੇਗ ਵਿੱਚ ਬਿਠਾ ਦਿੱਤਾ, ਉੱਪਰ ਢੱਕਣ ਦੇ ਦਿੱਤਾ ਹੈ, ਹੁਣ ਤੱਕਿਓ ਅਸੀਂ ਦੇਖਾਂਗੇ ਵੀ ਆਖਰ ਇੰਨਾ ਕੁਝ ਵਾਪਰ ਗਿਆ। ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਰੱਬ ਦੀ ਰਜ਼ਾ ਵਿੱਚ ਟਿਕੇ ਰਹੇ। ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਤਾਜ ਨੇ, ਅਤੇ ਮੈਂ ਅਰਜ਼ ਕਰਾਂ ਉਹ ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਸਿਆਣੇ ਸੱਜਣੇ ਜਾਣਦੇ ਨੇ ਕਿ ਦੋ ਸਮੇਂ ਆਏ ਨੇ, ਪ੍ਰਹਿਲਾਦ ਦੇ ਸਾਹਮਣੇ ਅੱਗ ਆਈ, ਪਰ ਸਿਆਣੇ ਦੱਸਦੇ ਨੇ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗਿਰ ਤਲ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ, ਅੱਗ ਵੀ ਆਪਣਾ ਸੁਭਾਅ ਬਦਲ ਗਈ। ਇਬਰਾਹਿਮ ਦੇ ਸਾਹਮਣੇ ਆਏ ਸਨ ਭਖਦੇ ਹੋਏ ਅੰਗਿਆਰੇ, ਉਹ ਫੁੱਲ ਬਣ ਗਏ। ਲੋਕ ਕਹਿੰਦੇ ਨੇ ਕਿ ਪ੍ਰਹਿਲਾਦ ਜੇ ਅੱਗ ਸੁਭਾਅ ਨਾ ਬਦਲਦੀ ਤੇ ਪ੍ਰਹਿਲਾਦ ਤੇ ਕੀ ਬੀਤਦੀ? ਜੇ ਗਰਮ ਹੋਏ ਸੁਰਖ ਕੋਲੇ ਲਾਲ ਠੰਡੇ ਨਾ ਹੁੰਦੇ, ਗੁਲਾਬ ਨਾ ਬਣਦੇ, ਤੀ ਇਬਰਾਹਿਮ ਤੇ ਕੀ ਬਦਲਦੀ ਬੀਤਦੀ? ਪਰ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਨਹੀਂ ਦੁਨੀਆਂ ਦੇ ਲੋਕੋ, ਜੇ ਰੱਬ ਨੂੰ ਇਸ਼ਕ ਕਰੀਏ ਤੇ ਤੱਤੀ ਤਵੀ ਸੁਭਾਅ ਨਾ ਬਦਲੇ ਤੇ ਇਸ਼ਕ ਕਰਨ ਵਾਲਾ ਤਾਂ ਵੀ ਪ੍ਰਵਾਨ ਹੋ ਜਾਂਦਾ, ਜੇ ਅੱਗ ਸੁਭਾਅ ਨਾ ਬਦਲੇ ਤੇ ਤੱਤੀ ਤਵੀ ਤੇ ਬੈਠ ਕੇ ਰੱਬ ਤੇ ਗੀਤ ਗਾਉਣ ਵਾਲਾ ਉਹ ਕੇਵਲ ਗੁਰੂ ਅਰਜੁਨ ਦੇਵ ਜੀ ਹੈ। ਧੰਨ ਗੁਰੂ ਅਰਜੁਨ ਦੇਵ ਉਬਲਦੀ ਦੇਗ ਵਿੱਚ ਬਿਠਾਏ ਗਏ। ਤੇ ਮੈਂ ਕਈ ਵਾਰੀ ਸੋਚਣਾ, ਅੱਗ ਤੂੰ ਸਾਡੇ ਨਾਲ ਸ਼ੁਰੂਆਤ ਕੀਤੀ, ਇਸ ਗੱਲ ਨੂੰ ਕਹਿਣ ਵਿੱਚ ਕੋਈ ਦੋਹਰਾਵਾਂ ਨਹੀਂ। ਮੇਰੀ ਜ਼ਬਾਨ ਬੰਦ ਹੋ ਜਾਏਗੀ ਪਰ ਤਵਾਰੀਖ ਦੇ ਪੰਨੇ ਕੌਣ ਬੰਦ ਕਰੇਗਾ। ਤਿੰਨ ਸ਼ਹਿਰ ਸਾਨੂੰ ਕਦੀ ਨਹੀਂ ਭੁੱਲਣੇ, ਲਾਹੌਰ ਨਹੀਂ ਭੁੱਲਣਾ, ਮੇਰਾ ਗੁਰੂ ਅਰਜਨ ਦੇਵ ਤੱਤੀ ਤਵੀ 'ਤੇ ਬਿਠਾਇਆ, ਦਿੱਲੀ ਨਹੀਂ ਭੁੱਲਣੀ, ਮੇਰੇ ਗੁਰੂ ਦੇ ਸ਼ੀਸ਼ ਨੂੰ ਕਲਮ ਕੀਤਾ ਗਿਆ, ਸਰਹੰਦ ਨਹੀਂ ਭੁੱਲਣੀ, ਮੇਰੇ ਗੁਰੂ ਕੇ ਲਾਲਾ ਨੂੰ ਸ਼ਹੀਦ ਕੀਤਾ ਗਿਆ। ਦੇਖੋ ਹੁਣ ਅੱਗ ਦਾ ਵਾਂ ਕੈਸਾ ਹੈ, ਅੱਗ ਪਰਤ ਪਰਤ ਕੇ ਸਿੱਖ ਨੂੰ ਪਰਖਣ ਆਉਂਦੀ ਏ, ਕਦੀ ਤੱਤੀ ਤਵੀ ਬਣ ਕੇ ਆਉਂਦੀ ਏ, ਕਦੀ ਉਬਲਦੀ ਦੇਗ ਬਣ ਕੇ ਆਉਂਦੀ ਏ, ਕਦੀ ਜੰਡ ਬਣ ਕੇ ਆਉਂਦੀ ਏ, ਕਦੀ ਇਹ ਤਪਦੇ ਹੋਏ ਭੱਟ ਬਣ ਕੇ ਆਉਂਦੀ ਹੈ, ਪਤਾ ਨਹੀਂ ਇਹਦਾ ਸੁਭਾਅ ਕੀ ਹੈ, ਕਦੀ ਪੈਟਰੋਲ ਤੇ ਟਾਇਰ ਬਣ ਕੇ ਆਉਂਦੀ ਹੈ। ਸ਼ਾਇਦ ਇਸ ਅੱਗ ਨੂੰ ਪਤਾ ਨਹੀਂ ਕਿ ਇਹ ਤਾਂ ਉਹਦੇ ਪੁੱਤਰ ਨੇ ਜਿਹੜਾ ਤੱਤੀ ਤਵੀ 'ਤੇ ਬੈਠ ਕੇ ਵੀ ਰੱਬ ਦੇ ਗੀਤ ਪਿਆ ਗਾਉਂਦਾ ਸੀ। ਸਾਡੀਆਂ ਅੰਦਰ ਗੁਰੂ ਅਰਜਨ ਦੇਵ ਜੀ ਦਾ ਖੂਨ ਹੈ। ਇੱਥੇ ਕੁੰਦਨ ਜੀ ਇੱਕ ਕਵੀ ਹੋਏ ਨੇ, ਉਹਨਾਂ ਨੇ ਸ਼ਬਦ ਬੜੇ ਭਾਵਪੂਰਤ ਕਹੇ, ਕਹਿੰਦੇ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ, ਉਹਦੇ ਖਿਆਲ ਨੇ ਹਜ਼ੂਰ ਨੂੰ ਦੇਖ ਕੇ ਸਾਈਂ ਮੀਆਂ ਮੀਰ ਨੇ ਜਦੋਂ ਇਹ ਕਿਹਾ ਦਾਤਾਰ ਇਹ ਕੀ, ਕਹਿਣ ਲੱਗੇ ਨਰੋਇਆ ਬੀਜ ਪਾ ਚੱਲਿਆ, ਚੇਤੇ ਰੱਖੀ ਮੇਰੇ ਇਸ ਬੀਜ ਵਿੱਚੋਂ ਇੱਕ ਰੁੱਖ ਨਿਕਲੇਗਾ, ਮੇਰੇ ਇਸ ਰੁੱਖ ਦਾ ਇੱਕ ਫਲ ਭਰਿਆ ਹੋਵੇਗਾ, ਉਹ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਵੇਗਾ। ਮੇਰੇ ਇਸ ਬੂਟੇ ਦੇ ਦੋ ਫਲ ਤੋੜੇਗਾ ਕੋਈ, ਚੇਤੇ ਰੱਖੀ ਚਮਕੌਰ ਦੀ ਜੂਹ ਵਿੱਚ ਸ਼ਹੀਦ ਹੋਣਗੇ, ਪਰ ਇਸ ਬੂਟੇ ਨੂੰ ਅਜੇ ਅੱਧ ਖਿੜੇ ਫੁੱਲ ਲੱਗੇ ਹੋਣਗੇ, ਜਿਹੜੇ ਖਿੜੇ ਵੀ ਨਹੀਂ ਹੋਣੇ ਉਹਨਾਂ ਨੂੰ ਸਰਹੰਦ ਦੀਆਂ ਨੀਆਂ ਵਿੱਚ ਕੋਈ ਚਿਣੇਗਾ, ਪਰ ਇਹ ਜਿਹੜਾ ਬੀਜ ਮੈਂ ਪਾ ਚੱਲਿਆ ਇਹ ਸਿੱਖਾਂ ਦੇ ਸਾਹਮਣੇ ਅੱਗ ਆਉਂਦੀ ਰਹਿ ਗਈ, ਪਰ ਇਸ ਬੂਟੇ ਨੇ ਸੁੱਕਣਾ ਨਹੀਂ ਕਿਉਂਕਿ ਮੇਰੇ ਸ਼ਹੀਦਾਂ ਦਾ ਖੂਨ ਇਹਦੇ ਵਿੱਚ ਕਦੀ ਮੁੱਕਣਾ ਨਹੀਂ। ਉਹਨਾਂ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕੁੰਦਨ ਜੀ ਦੇ ਸ਼ਬਦ ਨੇ, ਕਹਿਣ ਲੱਗੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਥੋੜ੍ਹੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖੁੱਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ 'ਤੇ, ਲਾਗੇ ਖਿਜ਼ਾਂ ਨੇ ਇਸ ਦੇ ਢੁੱਕਣਾ ਨਹੀਂ, ਲੱਗੀ ਆਉਣ 'ਤੇ ਇਹਨਾਂ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਇਸ ਬੂਟੇ ਨੇ ਕਦੀ ਵੀ ਸੁੱਕਣਾ ਨਹੀਂ। ਮੇਰੇ ਸੱਚੇ ਪਾਤਸ਼ਾਹ ਅੱਜ ਉਬਲਦੀ ਦੇਗ ਵਿੱਚ ਬੈਠੇ, ਭਾਈ ਗੁਰਦਾਸ ਨੇ ਪੰਜ ਦਿਨਾਂ ਦੇ ਤਸੀਹਾਂ 'ਤੇ ਪੰਜ ਉਦਾਹਰਨਾਂ ਦਿੱਤੀਆਂ ਨੇ, ਪਿਆਰੇ ਉਹ ਅੰਦਰ ਕਿੱਥੇ ਟਿਕਿਆ ਹੈ। ਉਹ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਅੱਜ ਵੀ ਉਸੇ ਤਰ੍ਹਾਂ ਪ੍ਰੇਮ ਵਿੱਚ ਭਿੱਜੇ ਨੇ ਜਿਵੇਂ ਹਰਿਮੰਦਰ ਵਿੱਚ ਬੈਠ ਕੇ ਪਰਮਾਤਮਾ ਦੇ ਗੀਤ ਪੈ ਗਾਉਂਦੇ ਸਨ। ਗੁਰੂ ਅਰਜਨ ਦੇਵ ਅੱਜ ਵੀ ਇਸ ਤਰ੍ਹਾਂ ਪਿਆਰ ਪੈ ਕਰਦੇ ਨੇ ਜਿਵੇਂ ਮੱਛੀ ਪਾਣੀ ਨੂੰ ਨੇ ਪਈ ਕਰਦੀ ਹੈ। ਤੱਤੀ ਤਵੀ 'ਤੇ ਬੈਠੇ ਨੇ, ਅੱਜ ਦਰਸ਼ਨ ਵੀ ਉਸੇ ਤਰ੍ਹਾਂ ਨੇ ਜਿਵੇਂ ਪਤੰਗਾ ਜੋਤ ਤੋਂ ਕੁਰਬਾਨ ਪਿਆ ਹੁੰਦਾ ਹੈ। ਸ਼ਬਦ ਅਤੇ ਸੁਰ ਦਾ ਅਭਿਆਸ ਵੀ ਉਹ ਹੈ ਜਿਵੇਂ ਮਿਰਗ ਤੀਰ ਵੱਜ ਜਾਏ ਤਾਂ ਵੀ ਸ਼ਬਦ ਵੱਲ ਜਾਂਦਾ ਹੈ, ਅਤੇ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠ ਕੇ ਵੀ ਸ਼ਬਦ ਨਾਲ ਜੁੜੇ। ਕਹਿਣ ਲੱਗੇ ਉਹਨਾਂ ਦੀ ਪ੍ਰੀਤ ਮੱਛੀ ਵਾਲੀ ਹੈ, ਉਹਨਾਂ ਦੇ ਦਰਸ਼ਨ ਪਤੰਗੇ ਵਾਲੇ ਨੇ, ਉਹਨਾਂ ਦੀ ਸਰੋਤ ਸ਼ਬਦ ਸੁਰਤ ਦੀ ਖੇਡ ਇੱਕ ਮਿਰਗ ਵਾਲੀ ਹੈ, ਪਿਆਰਿਓ ਉਹਨਾਂ ਦੀ ਸਮਾਧੀ ਇੱਕ ਭਵਰੇ ਵਾਲੀ ਹੈ। ਇੱਥੇ ਬਸ ਨਹੀਂ, ਅੱਜ ਪੰਜਵੀਂ ਰਾਤ ਸਿੱਖ ਪੰਜੇ ਕੋਲ ਖਲੋਤੇ ਨੇ, ਬੈਰਾਗ ਵਿੱਚ ਭਿੱਜੇ, ਅਤੇ ਗੁਰੂ ਅਰਜਨ ਦੇਵ ਅੱਜ ਪੰਜਵੀਂ ਰਾਤ ਵੀ ਉਪਦੇਸ਼ ਪੈ ਦਿੰਦੇ ਨੇ, ਅਤੇ ਬਬੀਏ ਦੀ ਤਰ੍ਹਾਂ ਪੁਕਾਰ ਪੁਕਾਰ ਕੇ ਕਹਿੰਦੇ ਨੇ ਨਾਮ ਤੋਂ ਵੱਧ ਹੋਰ ਕਿਤੇ ਵੀ ਠੰਡ ਨੇ। ਭਾਈ ਸਾਹਿਬ ਨੇ ਪੰਜ ਦਿਨਾਂ ਦੇ ਤਸੀਹੇ ਅਤੇ ਪੰਜ ਤੁਕਾਂ ਵਿੱਚ ਕਹਿਣ ਲੱਗੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਪੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜਿਉਂ ਆਖ ਵਿਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਕਹਿੰਦੇ ਨੇ ਆਓ ਸਿੱਖੋ ਅੱਜ ਹੱਥ ਜੋੜ ਕੇ ਕਹਿ ਦਿਓ ਗੁਰੂ ਅਰਜਨ ਵਿਟੋ ਕੁਰਬਾਣੀ। ਧੰਨ ਗੁਰੂ ਅਰਜਨ ਦੇਵ, ਤੁਹਾਡੇ ਤੋਂ ਕੁਰਬਾਨ ਜਾਵਾਂ। ਅੱਜ ਪੰਜਵੀਂ ਰਾਤ ਬਤੀਤ ਹੋਈ, ਸੱਚੇ ਪਾਤਸ਼ਾਹ ਪਪੀਏ ਦੀ ਤਰ੍ਹਾਂ ਉਪਦੇਸ਼ ਦਿੰਦੇ ਰਹੇ। ਪਿਆਰਿਓ, ਇੱਥੇ ਇਤਿਹਾਸ ਕਹਿੰਦਾ ਹੈ, ਤਪੇ ਹੋਏ ਸਰੀਰ ਨੂੰ ਪੁੱਜੇ ਹੋਏ ਸਰੀਰ ਦਾ ਮਾਸ ਢਲਕ ਚੁੱਕਾ ਸੀ, ਕਿੰਨਾ ਕੁ ਦਰਦਨਾਕ ਇਹ ਸੀਨ ਹੋਵੇਗਾ। ਮੈਂ ਕਹਿੰਦਾ ਇਹ ਕੇਵਲ ਮਨੋ ਕਥਾ ਨਹੀਂ, ਇਹ ਤਥਾ ਕਥਾ ਨਹੀਂ, ਇਹ ਕੇਵਲ ਮਿਥ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾਲੂ ਜੀ, ਅੱਜ ਤਨ ਦੀਆਂ ਖੱਡੀਆਂ ਕੇਵਲ ਦਿਸਦੀਆਂ ਨੇ, ਮਾਸ ਢਲ ਗਿਆ, ਸਰੀਰ ਸੜ ਚੁੱਕਾ ਹੈ, ਅਤੇ ਜਿਸ ਸੀਸ ਵਿੱਚ ਰੇਤਾ ਪਿਆ ਹੈ, ਅੱਜ ਚਿਹਰੇ ਉੱਤੇ ਕੀ ਵਾਪਰੀ ਹੋਏਗੀ। ਰਾਵੀ ਦੇ ਕਿਨਾਰੇ ਜਾਣ ਲੱਗੇ, ਭਾਈ ਪਿਰਾਣੇ ਨੇ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹੱਥਾਂ ਨਾਲ ਬਾਹਾਂ ਤੋਂ ਪਕੜਿਆ ਹੈ। ਧੰਨ ਗੁਰੂ ਅਰਜਨ ਦੇਵ, ਉਹਨਾਂ ਨੂੰ ਸਹਾਰਾ ਭਾਈ ਪੁਰਾਣੇ ਨੇ ਦਿੱਤਾ, ਭਾਈ ਵਿਧੀ ਚੰਦ ਨੇ ਦਿੱਤਾ। ਐਸਤਾ ਤੁਰਦੇ ਪਏ ਨੇ। ਇੱਥੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ, ਉਰਦੂ ਦਾ ਇੱਕ ਵਿਦਵਾਨ ਹੈ, ਉਹ ਕਹਿੰਦਾ ਲੋਕ ਦੇਖਦੇ ਨੇ ਲਾਹੌਰ ਦੀਆਂ ਗਲੀਆਂ ਵਿੱਚ ਖਲੋਤੇ, ਆਓ ਦੇਖੋ ਮਾਤਾ ਲਭਾਨੀ ਦਾ ਲਾਲ ਜਾਂਦਾ ਪਿਆ। ਤਪਾਉਣ ਵਾਲਿਓ, ਤੁਸੀਂ ਸਾਰੀ ਜ਼ਿੰਦਗੀ ਤਪਾਇਆ, ਤੁਸੀਂ ਸਾਰੀ ਜ਼ਿੰਦਗੀ ਤਪਾਉਣ ਦੇ ਬਾਵਜੂਦ ਨਾ ਤਪਿਆ, ਤੱਤੀ ਤਵੀ 'ਤੇ ਤਪਾਉਣ ਦਾ ਯਤਨ ਕੀਤਾ, ਅੱਜ ਵੀ ਨਹੀਂ ਤਪਿਆ। ਅਖੀਰ 'ਤੇ ਠੰਡੀ ਰਾਵੀ ਵੱਲ ਲਿਜਾਂਦੇ ਪਏ ਹੋ, ਤੁਹਾਨੂੰ ਸਮਝ ਪੈਦਾ ਕਿਤੇ ਕਿ ਗੁਰੂ ਅਰਜਨ ਦੇਵ ਜੀ ਦਾ ਅੰਦਰ ਠੰਡਾ ਹੈ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਦੇਖਿਆ ਅਤੇ ਉਸ ਵੇਲੇ ਫਿਰ ਸਾਹਮਣੇ ਆਏ, ਕਹਿਣ ਲੱਗੇ ਅਜੇ ਵੀ। ਹਜ਼ੂਰ ਨੇ ਕਿਹਾ ਹੁਣ ਤਾਂ ਕੁਛ ਹੈ ਹੀ ਨਹੀਂ। ਉਹ ਸ਼ਬਦ ਸਨ ਕਿ ਚੇਤੇ ਰੱਖਿਓ, ਤੁਸੀਂ ਉੱਚੀ ਹਵੇਲੀ ਦੀਆਂ ਦੀਵਾਰਾਂ ਵਿੱਚ ਸਾਨੂੰ ਬੰਦ ਕੀਤਾ, ਤੁਸੀਂ ਅੱਗ ਦੀਆਂ ਲਪਟਾਂ ਵਿੱਚ ਤਵੀ ਤਪਾਈ, ਤੁਸੀਂ ਅੱਗ ਦੇ ਭਾਂਬੜ ਉੱਤੇ ਦੇਗ ਉਬਾਲੀ, ਤੁਸੀਂ ਤਪਦੀ ਰੇਤ ਮੇਰੇ ਸੀਸ ਵਿੱਚ ਪਾਈ, ਪਰ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਇਹ ਦੁਨੀਆਂ ਦੇ ਲੋਕੋ, ਕਿ ਤੁਸੀਂ ਮੇਰੀ ਜ਼ਾਲਮ ਆਪਣੀ ਤਾਕਤ ਨਾਲ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ, ਪਰ ਮੇਰੇ ਜਾਣ ਦੀ ਦੇਰ ਹੈ। ਮੇਰੇ ਪੁੱਤਰ ਨੇ ਦੋ ਕਿਰਪਾਨਾਂ ਪਾਣੀਆਂ ਨੇ, ਚੇਤੇ ਰੱਖਿਓ ਤਵੀ ਤਪਾਉਣ ਵਾਲਿਓ, ਮੇਰੇ ਪੁੱਤਰ ਦੇ ਕਿਰਪਾਨਾਂ ਦੀ ਚਾਲ ਤੁਸੀਂ ਚੱਲ ਨਹੀਂ ਸਕਣੀ। ਸ਼ਬਦ ਸਨ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹੀ ਹੈ ਨਾ, ਗੁਰੂ ਅਰਜਨ ਦੇਵ ਦੀ ਆਵਾਜ਼ ਦਬਾ ਦਿਆਂਗੇ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤ ਸ਼ਾਹ ਆਹਨ ਬਹੁਤ ਬੁਲੰਦ ਸਹੀ, ਕੰਧਾਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਬੜੀਆਂ ਉੱਚੀਆਂ ਨੇ, ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਦੀ ਤਾਕਤ ਨਹੀਂ ਮੇਰੇ ਪੁੱਤਰ ਦੀ ਤਲਵਾਰ ਨੂੰ ਰੋਕ ਸਕੇ। ਸਿਰਜਣਹਾਰਾ ਮੇਰਾ ਗੁਰੂ ਰਾਵੀ ਦੇ ਕਿਨਾਰੇ ਗਿਆ, ਅਖੀਰਲੇ ਚਰਨ ਭਾਈ ਪੁਰਾਣਾ ਜੀ ਨੇ ਧੋਤੇ ਸਨ, ਸੱਚੇ ਪਾਤਸ਼ਾਹ ਦੇ ਚਰਨ ਧੋਤੇ। ਰਾਵੀ ਦਾ ਨਿਰਮਲ ਨੀਰ, ਠੰਡਾ ਨੀਰ, ਹਜ਼ੂਰ ਕਿਰਪਾਲੂ ਜੀ ਇਸ਼ਨਾਨ ਕਰਨ ਲੱਗੇ, ਤਪਿਆ ਹੋਇਆ ਤਨ ਠੰਡੇ ਜਲ ਵਿੱਚ ਇਸ਼ਨਾਨ ਕੀਤਾ, ਉਹ ਸਰੀਰ, ਉਹ ਪਵਿੱਤਰ ਦੇਹ ਜਿਹੜੀ ਪੰਜ ਦਿਨ ਦੇ ਤਸੀਏ ਪਈ ਝੱਲਦੀ ਸੀ, ਅੱਜ ਉਹ ਰਸਨਾ ਫਿਰ ਕਹਿ ਰਹੀ ਸੀ ਕਿ ਬਿਸਰ ਗਈ ਸਭ ਤਾਤ ਪਰਾਈ, ਸਭ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਉਹ ਰਸਨਾ ਕਹਿ ਰਹੀ ਸੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਖਾ, ਮੇਲ ਕੀਓ ਮੇਰੇ ਰਾਜਨ। ਉਹ ਰਸਨਾ ਕਹਿ ਰਹੀ ਸੀ ਕਿ ਦੁੱਖ ਨਾਹੀਂ ਸਭ ਸੁਖੀ ਹੈ ਰੇ, ਦੁੱਖ ਨਹੀਂ ਅੰਦਰ ਦਾ ਸੁਖ ਹੈ। ਕਿਰਪਾਲੂ ਦਾਤਾ ਜੀ, ਰਾਵੀ ਦੇ ਜਲ ਵਿੱਚ ਇਸ਼ਨਾਨ ਕੀਤਾ, ਜਿਵੇਂ ਪਾਣੀ ਪਾਣੀ ਵਿੱਚ ਮਿਲਦਾ ਹੈ, ਉਸੇ ਵੇਲੇ ਮੇਰੇ ਗੁਰੂ ਅਰਜਨ ਦੇਵ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਖਾਵੰਦ ਦੀ ਰਜ਼ਾ ਨੂੰ ਸੱਤ ਬਚਨ ਕਰਕੇ ਮੰਨ ਕੇ ਚਲੇ ਗਏ। ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਸਬਕ ਦਿੱਤਾ ਸਿੱਖਾਂ, ਹੁਕਮ ਰਜ਼ਾਈ ਚੱਲਣਾ, ਤੇ ਮੇਰੇ ਗੁਰੂ ਨੇ ਉਸ ਹੁਕਮ ਨੂੰ ਮੰਨ ਕੇ ਦਿਖਾਇਆ, ਸਬਰ ਨਾਲ ਰਜ਼ਾ ਨੂੰ ਮੰਨ ਕੇ ਦਿਖਾਇਆ, ਤੇ ਰਜ਼ਾ ਨੂੰ ਮੰਨਣ ਤੋਂ ਬਾਅਦ ਸਾਈਂ ਦੇ ਸ਼ੁਕਰ ਵੀ ਜੜੇ ਤੇ ਅੱਜ ਪੱਟ ਆਏ। ਪੱਟ ਮੇਰੇ ਗੁਰੂ ਅਰਜਨ ਦੇਵ ਦੀ ਸਿਫਤ ਕਰਨ ਲੱਗੇ, ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਦੁਨੀਆਂ ਦੇ ਲੋਗੋ, ਜਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨਾ ਜਾਣ ਬੀਓ, ਪਰ ਤਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਹਿ ਰਹੇ ਸਨ, ਜਬ ਲਓ ਨੀ ਪਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁ ਧਾਇਓ, ਕਲ ਕੋਰ ਸਮੁੰਦਰ ਮੈਂ ਬੂਢ ਤੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਪਥੁਰਾ ਜਗ ਤਾਰਨ ਕਹੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿ ਰਹੇ ਸਨ, ਧਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹੋ ਭਰ ਭਨ ਮਥੁਰਾ, ਕੱਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ। ਬਾਬਾ ਸੱਤਾ ਜੀ ਕਹਿ ਰਹੇ ਸਨ ਕਿ ਚਾਰੇ ਜਾਗੇ ਚੌ ਜੁਗੀ, ਪੰਚਾਇਨ ਆਪੇ ਹੋਵਾਂ, ਆਪੀ ਨ ਆਪ ਸਾਜਿਓਨ, ਆਪੇ ਹੀ ਥੰਮ ਖਲੋਵਾਂ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਵਾਂ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਵਾਂ। ਪਰ ਦੁਨੀਆਂ ਦੇ ਲੋਕੋ, ਕੇਵਲ ਤੱਤੀ ਤਵੀ ਨਹੀਂ, ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤਖਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾਂ, ਉਗ ਬਣੋ ਤੈ ਆਥ ਬਣੋ, ਚਉ ਚੱਕੀ ਕੀਨ ਲੋਵਾਂ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਟੋਹਾ। ਆਓ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਮਨਾਉਣ ਵਾਲੇ ਸਿੱਖੋ, ਜੇ ਗੁਰੂ ਅਰਜੁਨ ਸਾਹਿਬ ਨੂੰ ਪਿਆਰ ਕਰਦੇ ਹੋ, ਧਿਆਨ ਰੱਖਿਓ, ਤਨ ਨੂੰ ਤਪਾ ਗਏ, ਤੱਤੀਆਂ ਤਵੀਆਂ 'ਤੇ ਬਿਠਾ ਗਏ, ਪਰ ਗੁਰੂ ਅਰਜੁਨ ਦੇਵ ਜੀ ਦਾ ਹਿਰਦਾ ਅਜੇ ਵੀ ਸਾਡੇ ਕੋਲ ਹੈ। ਆਪ ਪੁੱਛੋਗੇ ਕਿਹੜਾ? ਉਹ ਹਿਰਦਾ ਹੈ ਗੁਰੂ ਕਾ ਸ਼ਬਦ। ਸ਼ਬਦ ਵਿੱਚ ਆਪਣੇ ਹਿਰਦੇ ਨੂੰ ਮਿਲਾਓ ਅਤੇ ਅੰਦਰ ਦੀ ਠੰਡ ਮਿਲੇਗੀ। ਤਪੇ ਹੋਵੇ ਮਨ ਨਾਲ, ਕਦੀ ਤਪਿਆ ਹੋਵਾ ਹਿਰਦਾ, ਸੁਖਮਨੀ ਪੜ੍ਹੋ ਅੰਦਰ ਨੂੰ ਠੰਡ ਪਏਗੀ, ਬਿਲਾਵਲ ਪੜ੍ਹੋ ਅੰਦਰ ਨੂੰ ਠੰਡ ਪਏਗੀ, ਸੋਰਠ ਪੜ੍ਹੋ ਅੰਦਰ ਨੂੰ ਠੰਡ ਪਏਗੀ। ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਨੂੰ ਜੇ ਪਿਆਰ ਕਰਨੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜੀਏ, ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਬਸ ਹੁਕਮ ਨੂੰ ਰਜ਼ਾ ਨੂੰ ਮੰਨਣ ਦੀ ਜਾਚ ਆ ਜਾਏ। ਇਹੀ ਕਾਰਨ ਜਿਹੜਾ ਸ਼ਬਦ ਰਾਹੀਂ ਹੁਕਮ ਨੂੰ ਮੰਨਦਾ ਹੈ, ਰਜ਼ਾ ਨੂੰ ਮੰਨਦਾ, ਉਹਦੀ ਜ਼ਿੰਦਗੀ ਵਿੱਚ ਦੁੱਖ ਵੀ ਸੁੱਖ ਬਣ ਜਾਂਦਾ ਹੈ, ਅਤੇ ਜਿਹੜਾ ਰਜ਼ਾ ਨਹੀਂ ਮੰਨਦਾ ਉਹਦੇ ਲਈ ਸੁੱਖ ਵੀ ਕਲੇਸ਼ ਬਣ ਜਾਂਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ, ਖਾਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਕ ਜਥਾ, ਜਿਨ੍ਹਾਂ ਵੀਰਾਂ ਨੇ ਇਹ ਥੋੜ੍ਹੇ ਸਮੇਂ ਵਿੱਚ ਪ੍ਰੋਗਰਾਮ ਉਲੀਕਿਆ, ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ। ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਾਧ ਸੰਗਤ, ਆਪ ਜੀ ਬਖਸ਼ ਦੇਣਾ। 2 ਘੰਟੇ ਤੋਂ ਵੱਧ ਆਪ ਜੀ ਨੇ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਹੈ। ਕੇਵਲ ਮੈਂ ਸੰਖੇਪ ਜੀ ਅਰਜ਼ ਕਰ ਸਕਿਆ, ਜੇ ਗੁਰੂ ਅਰਜੁਨ ਦੇਵ ਜੀ ਨੇ ਪੂਰੇ ਜੀਵਨ ਨੂੰ, ਬਾਣੀ ਨੂੰ, ਹਰਿਮੰਦਰ ਨੂੰ, ਨਾਮ ਨੂੰ, ਸੁਖਮਨੀ ਨੂੰ, ਇੱਕ ਇੱਕ ਕੰਸੈਪਟ ਉੱਤੇ ਕਈ ਕਈ ਘੰਟਿਆਂ ਦਾ ਲੈਕਚਰ ਚਾਹੀਦਾ, ਇਸ ਥੋੜ੍ਹੇ ਜਿਹੇ ਬਚਨਾਂ ਨੂੰ ਵੀ ਯਾਦੇ ਕਰਕੇ ਜਾਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।